ਧੰਨ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ, ਕਰਤ ਨਾ ਲਾਗੀ ਵਾਰ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਭਗਤ ਧੰਨੇ ਜੀ ਕੀ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਲਾਲਚ ਬੇਖ ਕਾਮ ਲੁਭ ਦੁਰਾਤੇ, ਮਨ ਬਿਸਰੇ ਪ੍ਰਭ ਹੀਰੇ ਰਹਾਉ। ਬਿਖ ਫਲ ਮੀਠ ਲਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ ਗੁਣ ਤੇ, ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਤਨਿਆ। ਜੁਗਤ ਜਾਣ ਨਹੀਂ ਹਿਰਦੇ ਨਿਵਾਸੀ, ਜਲਤ ਜਾਲ ਜਮ ਫੰਦ ਪਰੇ, ਬਿਕ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕ ਮੈ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ। ਜੋਤ ਸਮਾਏ ਸਮਾਨੀ ਜਾ ਕੈ, ਅਸ਼ਲੀ ਪ੍ਰਭ ਪਹਿਚਾਨਿਆ। ਧੰਨੈ ਧਨ ਪਾਇਆ ਧਰਨੀ ਧਰ, ਮਿਲ ਜਾਣਾ ਸੰਤ ਸਮਾਨਿਆ। ਜੋਤ ਸਮਾਏ ਸਮਾਨੀ ਜਾ ਕੈ, ਅਛਲੀ ਪ੍ਰਭ ਪਹਿਚਾਨਿਆ। ਧੰਨੈ ਧਨ ਪਾਇਆ ਧਰਨੀ ਧਰ, ਮਿਲ ਜਾਣਾ ਸੰਤ ਸਮਾਨਿਆ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਇਹ ਸਾਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ, ਆਪ ਜੀ ਨੇ ਹੁਣੇ ਭਗਤ ਧੰਨਾ ਜੀ ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਰਾਗ ਆਸਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 487 ਉੱਪਰ ਸੁਭਾਇਮਾਨ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਭਗਤ ਧੰਨਾ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਧੰਨਾ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਿੰਨ ਸ਼ਬਦ ਹਨ, ਇੱਕ ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਅਤੇ ਦੋ ਸ਼ਬਦ ਇਸ ਤੋਂ ਇਲਾਵਾ ਹਨ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਰੇ ਚਿਤ ਚੇਤ ਸਕੀਨਾ ਦਇਆਲ ਦਮੋਦਰ ਬਿਬੇ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਹੋਈ। ਦੋ ਸ਼ਬਦ ਨੇ, ਤਿੰਨ ਸ਼ਬਦ ਭਗਤ ਅੰਨਾ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਹਨ। ਆਪ ਜੀ ਨੇ ਪਾਵਨ ਸ਼ਬਦ ਦਾ ਪਾਠ ਹੁਣੇ ਸਰਵਣ ਕੀਤਾ ਹੈ। ਅੱਜ ਆਪਾਂ ਇਸ ਸ਼ਬਦ ਵਿੱਚੋਂ ਸਮਝਣ ਦਾ ਯਤਨ ਕਰਨਾ ਹੈ ਕਿ ਭਗਤ ਧੰਨਾ ਜੀ ਨੂੰ ਪਰਮਾਤਮਾ ਕਿਵੇਂ ਮਿਲਿਆ। ਬੜਾ ਲੰਮਾ ਸਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਮਿਲਣ ਤੋਂ ਬਾਅਦ 70-80 ਸਾਲ, 100 ਸਾਲ, 150 ਸਾਲ ਦਾ ਸਮਾਂ ਜਿਹੜਾ ਸੀ ਅਸੀਂ ਬਾਣੀ ਨਾਲੋਂ ਟੁੱਟ ਗਏ। ਬਾਣੀ ਦੀ ਵਿਚਾਰ ਹੋਈ ਨਹੀਂ, ਪ੍ਰਚਾਰ ਜ਼ਰੂਰ ਹੋਇਆ ਹੈ ਪਰ ਕਾਹਦਾ ਹੋਇਆ ਹੈ? ਮਿਥਿਹਾਸਿਕ ਸਾਖੀਆਂ ਦਾ, ਮਨੋਕਲਪਤ ਗੱਲਾਂ ਦਾ। ਜਿਹੜੀਆਂ ਮਿਥਿਹਾਸਿਕ ਮਨੋਕਲਪਤ ਗੱਲਾਂ ਦਾ ਪ੍ਰਚਾਰ ਹੋਇਆ ਉਹਨਾਂ ਦਾ ਹੀ ਪ੍ਰਭਾਵ ਸਾਡੇ ਜੀਵਨ 'ਤੇ ਪੈ ਗਿਆ। ਤੁਸੀਂ ਕਦੀ ਤੱਕਣਾ, ਕਿਸੇ ਵੀ ਫਿਲਮ ਦਾ ਗਾਣਾ ਹੋਵੇ, ਕਿਸੇ ਕਲਾਕਾਰ ਦਾ ਗਾਣਾ ਹੋਵੇ, ਜਦੋਂ ਵੱਜ ਰਿਹਾ ਹੁੰਦਾ ਹੈ, ਉਹਦੀ ਟੇਪ ਚੱਲ ਰਹੀ ਹੁੰਦੀ ਹੈ ਅਤੇ ਮਨੁੱਖ ਵੀ ਮੂੰਹ 'ਚ ਗੁਣਗੁਣਾ ਰਿਹਾ ਹੁੰਦਾ ਹੈ, ਸੁਣ ਸੁਣ ਕੇ ਯਾਦ ਹੋ ਗਏ ਨੇ। ਤੁਸੀਂ ਤਾਂ ਫਿਰ ਭਾਗਾਂ ਵਾਲੇ ਹੋ, ਸ਼ਹਿਰਾਂ 'ਚ ਬੈਠੇ ਹੋ, ਇੱਥੇ ਤਾਂ ਲਗਾਤਾਰ ਗੁਰਬਾਣੀ ਦਾ ਕਿਤੇ ਕੀਰਤਨ ਹੋ ਗਿਆ, ਕਿਤੇ ਵਿਚਾਰਾਂ ਚੱਲ ਪਈਆਂ। ਸਾਨੂੰ ਤਾਂ ਪੰਜਾਬ ਦੇ ਉਹਨਾਂ ਇਲਾਕਿਆਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਜਿੱਥੇ ਗੁਰਬਾਣੀ ਬਾਰੇ ਪਤਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਕਿੰਨੀਆਂ ਗੁਰੂਆਂ ਦੀ ਬਾਣੀ ਹੈ, ਕਿੰਨੀਆਂ ਭੱਟਾਂ, ਕਿੰਨੀਆਂ ਸਿੱਖਾਂ ਦੀ ਬਾਣੀ ਹੈ। ਇੱਥੇ ਤਾਂ ਅਜੇ ਇੰਨੇ ਮਾਧਿਅਮ ਨੇ ਵੀ ਕਿਤੇ ਕੋਈ ਸਮਾਗਮ ਹੋ ਗਿਆ, ਕਿਸੇ ਮੁਹੱਲੇ 'ਚ ਹੋ ਗਿਆ, ਕਿਸੇ ਥਾਂ 'ਤੇ ਕੋਈ ਨਾ ਕੋਈ ਕੀਰਤਨ ਦਰਬਾਰ ਚੱਲ ਗਿਆ, ਕਿਤੇ ਕੋਈ ਕਥਾ ਦਰਬਾਰ ਆ ਗਿਆ, ਕਿਤੇ ਨਾ ਕਿਤੇ ਕੋਈ ਨਾ ਕੋਈ ਸਮਾਗਮ ਚੱਲਦਾ। ਪਰ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਕੋਈ ਸ਼ਬਦ ਵੇਖ ਲਓ, ਉਹ ਸ਼ਬਦ ਨੇ ਜਿਹੜੇ 100, 150, 200 ਜਿਹੜੇ ਵਾਰ ਵਾਰ ਗੁਣਗੁਣਾਏ ਜਾ ਰਹੇ ਨੇ। 150 ਜਾਂ 200, 300 ਲਾ ਲਓ, 400 ਲਾ ਲਓ, 500 ਲਾ ਲਓ, ਹਜ਼ਾਰਾਂ ਦੀ ਗਿਣਤੀ 'ਚ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੋਣ ਪਰ ਗਾਏ ਗਏ ਕੇਵਲ 400-500 ਹੀ। ਉਹਨਾਂ ਹੀ ਸ਼ਬਦਾਂ ਦਾ ਵਾਰ ਵਾਰ ਕੀਰਤਨ, ਉਹਨਾਂ ਸ਼ਬਦਾਂ ਦੀ ਵਾਰ ਵਾਰ ਵਿਚਾਰ। ਬਹੁਤ ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਨੂੰ ਕਦੀ ਅਸੀਂ ਵਿਚਾਰਨਾ ਤਾਂ ਬਹੁਤ ਦੂਰ ਦੀ ਗੱਲ ਰਹੀ, ਕਦੀ ਪੜ੍ਹਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਅਤੇ ਐਡੀ ਪਿਆਰੀ ਸਰਲ ਭਾਸ਼ਾ 'ਚ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ ਨੁਕਤੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਕਿਵੇਂ ਪਰਮਾਤਮਾ ਦੇ ਨਾਲ ਤੂੰ ਸਾਂਝ ਪਾਉਣੀ ਹੈ, ਕਿਵੇਂ ਉਹਦੇ ਨਾਲ ਤੂੰ ਇੱਕ ਮਿੱਕ ਹੋਣਾ ਹੈ। ਭਗਤ ਧੰਨਾ ਜੀ ਬਾਰੇ ਜੋ ਪ੍ਰਚਲਿਤ ਗਾਥਾਵਾਂ ਅੱਜ ਤੱਕ ਪ੍ਰਚਲਿਤ ਹੋਈਆਂ, ਜੋ ਸਾਡੇ ਪ੍ਰਚਾਰਕਾਂ ਵੱਲੋਂ, ਢਾਡੀ ਵੀਰਾਂ ਵੱਲੋਂ, ਕਵੀਸ਼ਰ ਵੀਰਾਂ ਵੱਲੋਂ ਜਿਵੇਂ ਅੱਜ ਤੱਕ ਪ੍ਰਚਾਰੀਆਂ ਗਈਆਂ ਨੇ, ਉਹ ਇਹੋ ਪ੍ਰਚਾਰੀਆਂ ਗਈਆਂ। ਭਗਤ ਧੰਨਾ ਜੀ ਇੱਕ ਬ੍ਰਾਹਮਣ ਕੋਲ ਜਾਂਦੇ ਨੇ, ਉਹਨੂੰ ਕਹਿੰਦੇ ਮੈਨੂੰ ਵੀ ਰੱਬ ਬਾਰੇ ਦੱਸ। ਉਹ ਪੱਥਰ ਦਾ ਇੱਕ ਟੁਕੜਾ ਇੱਕ ਕੱਪੜੇ 'ਚ ਲਪੇਟ ਕੇ ਅਤੇ ਉਸਨੂੰ ਫੜਾ ਦਿੰਦੇ ਨੇ ਵੀ ਲੈ ਜਾ। ਅਤੇ ਭਗਤ ਧੰਨਾ ਜੀ ਰੋਜ਼ ਉਸ ਪੱਥਰ ਦੇ ਟੁਕੜੇ ਦੇ ਅੱਗੇ ਰੋਜ਼ ਪ੍ਰਸ਼ਾਦਾ ਰੱਖ ਕੇ ਬੈਠ ਜਾਂਦੇ ਨੇ, ਅਰਦਾਸਾਂ ਕਰਦੇ ਨੇ, ਜੋਦੜੀਆਂ ਕਰਦੇ ਨੇ, ਬੇਨਤੀਆਂ ਕਰਦੇ ਨੇ, ਲਲਕੜੀਆਂ ਕੱਢਦੇ ਨੇ, ਭਗਵਾਨ ਜੀ ਪ੍ਰਗਟ ਹੋ, ਨਹੀਂ ਤਾਂ ਮੈਂ ਰੋਟੀ ਨਹੀਂ ਖਾਣੀ। ਪੱਥਰ ਦੇ ਟੁਕੜੇ 'ਚੋਂ ਭਗਵਾਨ ਜੀ ਨੇ ਇੱਕ ਦਿਨ ਬਾਂਹ ਬਾਹਰ ਕੱਢੀ ਹੈ। ਇਹ ਪ੍ਰਚਲਿਤ ਗਾਥਾ ਦੀ ਗੱਲ ਕਰ ਰਿਹਾ ਮੈਂ, ਤਿੰਨ ਸ਼ਬਦ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ। ਅੱਜ ਆਪਾਂ ਭਗਤ, ਅਸੀਂ ਗੁਆਂਢੀਆਂ ਨੂੰ ਵੀ ਪੁੱਛੀ ਜਾਂਦੇ ਹਾਂ, ਆਪਾਂ ਉਹਨੂੰ ਤਾਂ ਪੁੱਛ ਲਈਏ ਜਿਹਨੇ ਰੱਬ ਪਾਇਆ। ਕੋਈ ਵਿਅਕਤੀ ਕਿਸੇ ਨੂੰ ਮਿਲ ਕੇ ਆਇਆ ਹੋਵੇ, ਕਿਸੇ ਮਨੁੱਖ ਦੇ ਨਾਲ ਮੁਲਾਕਾਤ ਕਰਕੇ ਆਇਆ ਹੋਵੇ, ਉਹ ਕੁਝ ਹੋਰ ਕਵੇ, ਤੀਸਰਾ ਬੰਦਾ ਕਹੀ ਜਾਵੇ ਉਹ ਜਦੋਂ ਗਿਆ ਸੀ ਉਹਨੂੰ ਇੱਦਾਂ ਉਹਦੇ ਨਾਲ ਮਿਲਾਪ ਹੋਇਆ, ਜੋ ਵਿਅਕਤੀ ਮਿਲ ਕੇ ਆਇਆ ਉਹਦੀ ਗੱਲ ਮੰਨਾਂਗੇ ਜਾਂ ਤੀਸਰੇ ਬੰਦੇ ਦੀ ਜਾ ਕੇ ਗੱਲ ਮੰਨਾਂਗੇ? ਆਪਾਂ ਤਾਂ ਭਗਤ ਧੰਨੇ ਕੋਲੋਂ ਪੁੱਛਾਂਗੇ ਨਾ ਜਿਨ੍ਹਾਂ ਨੇ ਮਿਲਾਪ ਹਾਸਲ ਕੀਤਾ। ਪ੍ਰਮਾਣਿਤ ਗੱਲ ਤਾਂ ਭਗਤ ਧੰਨੇ ਦੀ ਹੋਏਗੀ ਨਾ, ਮਿਲਿਆ ਤਾਂ ਉਹਨਾਂ ਨੂੰ ਹੈ। ਮੇਰੇ ਵਰਗਾ ਪਾਸਿਓਂ ਉੱਠ ਕੇ ਕਹੀ ਜਾਵੇ ਮੇਰੀ ਗੱਲ ਥੋੜ੍ਹਾ ਪ੍ਰਮਾਣਿਤ ਮੰਨੀ ਜਾਣੀ ਹੈ। ਹੁਣ ਭਗਤ ਧੰਨਾ ਜੀ ਨੂੰ ਪੱਥਰ ਦਾ ਟੁਕੜਾ ਦਿੱਤਾ ਹੈ, ਭਗਤ ਧੰਨਾ ਜੀ ਰੋਜ਼ ਬੈਠ ਜਾਂਦੇ ਨੇ, ਇੱਕ ਦਿਨ ਭਗਵਾਨ ਜੀ ਪ੍ਰਸੰਨ ਹੋਏ ਕਿ ਮੇਰਾ ਤਾਂ ਭਗਤ ਭੁੱਖਾ ਮਰ ਜਾਏਗਾ ਜੇ ਮੈਂ ਪ੍ਰਗਟ ਨਾ ਹੋਇਆ, ਨਹੀਂ ਤਾਂ ਰੋਟੀ ਨਹੀਂ ਖਾਣੀ। ਭਗਤ ਧੰਨਾ ਜੀ ਦੀ ਭੁੱਖ ਹੜਤਾਲ ਵੇਖ ਕੇ, ਉਹ ਭੁੱਖ ਹੜਤਾਲ ਹੈ ਕਿਉਂਕਿ ਉਹਨੇ ਕਿਹਾ ਮੈਂ ਰੋਟੀ ਨਹੀਂ ਖਾਣੀ ਜੇ ਤੁਸੀਂ ਪ੍ਰਗਟ ਨਹੀਂ ਹੋਣਾ। ਤਾਂ ਭਗਤ ਧੰਨਾ ਜੀ ਦੀ ਭੁੱਖ ਹੜਤਾਲ ਵੇਖ ਕੇ ਭਗਵਾਨ ਜੀ ਨੇ ਅੱਜ ਬਾਂਹ ਬਾਹਰ ਕੱਢੀ ਹੈ। ਕਹਿੰਦੇ ਨਾ ਨਾ ਬਾਂਹ ਨਹੀਂ, ਪੂਰੇ ਬਾਹਰ ਆਓ, ਸਾਕਸ਼ਾਤ ਰੂਪ 'ਚ ਮੇਰੇ ਸਾਹਮਣੇ ਬਹੋ। ਮੈਂ ਇਕੱਲੀ ਰੋਟੀ ਥੋੜ੍ਹਾ ਖਵਾਉਣੀ ਹੈ, ਮੈਂ ਤੁਹਾਡੇ ਕੋਲੋਂ ਕੰਮ ਵੀ ਕਰਾਉਣਾ ਹੈ। ਫਿਰ ਰੋਟੀ ਖਵਾਈ, ਖੇਤਾਂ ਦੇ ਕਿਆਰੇ ਵੀ ਮੋੜੇ, ਬਲਦਾਂ ਦੇ ਮਗਰ ਭਗਵਾਨ ਤੁਰਿਆ ਵੀ, ਖੇਤਾਂ 'ਚ ਕੰਮ ਵੀ ਕੀਤਾ। ਸਾਡੀਆਂ ਢਾਡੀਆਂ ਕਵੀਸ਼ਰਾਂ ਪ੍ਰਚਾਰਕਾਂ ਨੇ ਇੰਨੇ ਮਸਾਲੇ ਲਾ ਲਾ ਕੇ ਸੁਣਾਇਆ ਅਤੇ ਸੁਣਿਆ ਸੰਗਤਾਂ ਨੇ ਕਿ ਜੇ ਮੈਂ ਵੀ ਰੱਬ ਅੱਗੇ ਰੋਜ਼ ਬੇਨਤੀਆਂ ਕਰਾਂਗਾ, ਮੇਰੀ ਦੁਕਾਨ ਭਗਵਾਨ ਜੀ ਖੋਲ੍ਹਣ ਜਾਇਆ ਕਰਨਗੇ। ਜਿਵੇਂ ਭਗਤ ਧੰਨਾ ਜੀ ਜ਼ਿਮੀਦਾਰ ਸਨ, ਉਹਨੇ ਖੇਤਾਂ ਦਾ ਕੰਮ ਲਿਆ ਭਗਵਾਨ ਕੋਲੋਂ ਵੀ ਚੱਲ ਮੈਂ ਤੈਨੂੰ ਫ੍ਰੀ ਥੋੜ੍ਹਾ ਰੋਟੀ ਖਵਾਵਾਂਗਾ, ਤੂੰ ਮੇਰਾ ਕੰਮ ਕਰ। ਖੇਤਾਂ ਦੇ ਕਿਆਰੇ ਮੋੜਦਿਆਂ ਪ੍ਰਚਾਰ ਕੀਤਾ ਗਿਆ। ਇੱਦਾਂ ਹੀ ਸਾਡੇ ਅੰਦਰ ਇਹ ਨੀਂਹ ਰੱਖ ਦਿੱਤੀ, ਤੁਸੀਂ ਵੀ ਰੋਜ਼ ਭਗਵਾਨ ਅੱਗੇ ਬੇਨਤੀਆਂ ਕਰਿਆ ਕਰੋ, ਰੋਜ਼ ਉਹਦੇ ਗੜੀ ਲਿਲਕੜੀਆਂ ਕੱਢਿਆ ਕਰੋ। ਇੱਕ ਦਿਨ ਭਗਵਾਨ ਜੀ ਪ੍ਰਗਟ ਹੋ ਜਾਣਗੇ, ਫਿਰ ਤੁਹਾਨੂੰ ਕੋਈ ਕੰਮ ਕਰਨਾ ਨਹੀਂ ਪਵੇਗਾ, ਤੁਹਾਡੇ ਕੰਮ ਭਗਵਾਨ ਜੀ ਆਪ ਕਰ ਦੇਣਗੇ। ਇੱਦਾਂ ਦੀ ਮਨੌਤ। ਹੁਣ ਆਪਾਂ ਪਹਿਲਾਂ ਇਹ ਵੇਖੀਏ, ਭਗਤ ਧੰਨਾ ਜੀ ਦੀ ਬਾਣੀ ਸੀਨਾ ਬਸੀਨਾ, ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਸਾਹਿਬ, ਗੁਰੂ ਅੰਗਦ ਸਾਹਿਬ ਜੀ ਤੋਂ ਗੁਰੂ ਅਮਰਦਾਸ, ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਜੀ ਤੱਕ ਪਹੁੰਚੀ ਹੈ। ਅਤੇ ਜੇ ਤਾਂ ਭਗਤ ਧੰਨਾ ਜੀ ਪੱਥਰ ਪੂਜਕ ਹੋਣ, ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੱਕ ਪੱਥਰ ਦੀ ਪੂਜਾ ਕਰਨ ਵਾਲੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਿਉਂ ਕਰਨ? ਚਾਰ ਭਗਤ ਆਏ ਆਪਣੀ ਰਚਨਾ ਲੈ ਕੇ, ਉਹਨਾਂ 'ਚੋਂ ਕਿਸੇ ਨੇ ਇਹ ਨਹੀਂ ਕਿਹਾ ਸੀ ਪੱਥਰ 'ਚੋਂ ਰੱਬ ਪਾਇਆ, ਕਿਸੇ ਨੇ ਔਰਤ ਦੀ ਨਿਖੇਧੀ ਕੀਤੀ, ਕਿਸੇ ਨੇ ਆਪਣੇ ਆਪ ਨੂੰ ਭਗਵਾਨ ਹੋਣ ਦਾ ਦਾਅਵਾ ਕੀਤਾ, ਕਿਸੇ ਨੇ ਕਿਹਾ ਇਹਦੇ ਨਾਲੋਂ ਤਾਂ ਉਹ ਹੀ ਚੰਗੇ ਜਿਹੜੇ ਜੰਮਦਿਆਂ ਮਰ ਗਏ, ਚੌਥੇ ਨੇ ਕਿਹਾ ਸਾਡੇ ਨਾਲੋਂ ਚੁੱਪ ਹੀ ਚੰਗੇ। ਕੰਨ ਆਇਆ, ਪੀਲੂ ਆਇਆ, ਸੱਜੂ ਆਇਆ, ਸ਼ਾਹ ਹੁਸੈਨ ਆਇਆ, ਚਾਰਾਂ ਨੂੰ ਮੋੜ ਦਿੱਤੇ। ਜਿਹੜੀ ਕਸਵੱਟੀ ਐਡੀ ਖਰੀ ਹੋਵੇ ਕਿ ਉਹ ਪੱਥਰ ਦੇ ਅੱਗੇ ਭੋਜਨ ਰੱਖ ਕੇ ਪੱਥਰ 'ਚੋਂ ਭਗਵਾਨ ਪਾਉਣ ਵਾਲੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਖੋਜ ਦਰਜ ਕਰ ਲੈਣਗੇ, ਜਿਹੜੀ ਉਹਨਾਂ ਕੋਲ ਭਗਤ ਕਬੀਰ ਦੀ ਬਾਣੀ ਮੌਜੂਦ ਹੈ ਗੁਰੂ ਅਰਜਨ ਸਾਹਿਬ ਜੀ ਦੇ ਕੋਲ, ਕਿਉਂਕਿ ਤਰਤੀਬ ਤਾਂ ਗੁਰੂ ਅਰਜਨ ਸਾਹਿਬ ਨੇ ਦਿੱਤੀ ਹੈ ਨਾ। ਹੁਣ ਥੋੜ੍ਹੀ ਜਿਹੀ ਸੁਰਤ ਟਿਕਾ ਕੇ ਬੈਠਣਾ ਤਾਂ ਗੱਲ ਸਮਝ ਪੈ ਜਾਏ। ਭਗਤ ਕਬੀਰ ਜੀ ਕਹਿੰਦੇ ਨੇ, ਪਾਖਾਨ ਗੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਉ, ਜੇ ਇਹ ਮੂਰਤ ਸੱਚ ਹੈ ਤਾਂ ਗੜ ਨਾ ਰਹਿ ਖਾਓ। ਪੱਥਰ ਦਾ ਟੁਕੜਾ ਹੈ, ਉਹਨੂੰ ਸ਼ੈਣੀ ਅਤੇ ਹਥੌੜੀ ਲੈ ਕੇ ਉਹਦਾ ਨੱਕ ਤਿਆਰ ਕੀਤਾ ਗਿਆ, ਉਹਦੀਆਂ ਅੱਖਾਂ ਤਿਆਰ ਕੀਤੀਆਂ ਗਈਆਂ, ਉਹਦੇ ਬੁੱਲ ਤਿਆਰ ਕੀਤੇ ਗਏ, ਉਹਦਾ ਆਕਾਰ ਬਣਾਇਆ ਗਿਆ, ਉਸੇ ਪੱਥਰ ਦੀ ਮੂਰਤੀ ਨੂੰ ਕਿਸੇ ਧਾਰਮਿਕ ਅਸਥਾਨ 'ਤੇ ਸਥਾਪਿਤ ਕੀਤਾ ਗਿਆ। ਕਹਿੰਦੇ ਤੁਸੀਂ ਕਹਿੰਦੇ ਹੋ ਜੇ ਇਹਦੇ ਅੱਗੇ ਮੱਥਾ ਨਾ ਟੇਕਿਆ ਤੁਹਾਡਾ ਨੁਕਸਾਨ ਹੋ ਜਾਏਗਾ। ਭਗਤ ਕਬੀਰ ਜੀ ਕਹਿੰਦੇ, ਮੈਨੂੰ ਦੱਸੋ ਜਿਹਨੇ ਇਹਨੂੰ ਸ਼ੈਣੀ ਅਤੇ ਹਥੌੜੀ ਨਾਲ ਤਿਆਰ ਕੀਤਾ ਹੈ, ਉਹਨੇ ਇਹਨੂੰ ਛਿੱਲਿਆ ਵੀ ਹੈ, ਸੱਟਾਂ ਵੀ ਮਾਰੀਆਂ, ਸਭ ਤੋਂ ਪਹਿਲਾਂ ਤਾਂ ਉਹਦਾ ਨੁਕਸਾਨ ਕਰਨਾ ਚਾਹੀਦਾ ਸੀ ਇਹਨੂੰ। ਉਹਨੂੰ ਤਾਂ ਕੁਝ ਵੀ ਨਹੀਂ ਕਿਹਾ। ਪਾਖਾਨ ਗੜਕ ਹੈ, ਮੂਰਤ ਕੀ ਨਹੀਂ, ਦੇ ਕੇ ਛਾਤੀ ਪਾਉ, ਜੇ ਇਹ ਮੂਰਤ ਸੱਚ ਹੀ ਹੈ, ਜੇ ਇਹਦੇ ਵਿੱਚ ਹੈ ਤਾਕਤ, ਤਾਂ ਗੜ ਨਾ ਰੇਖਾਓ। ਜਿਹਨੇ ਇਹਨੂੰ ਗੜਿਆ ਹੈ, ਜਿਹਨੇ ਇਹਨੂੰ ਤਿਆਰ ਕੀਤਾ, ਸਭ ਤੋਂ ਪਹਿਲਾਂ ਉਹਨੂੰ ਨਿਕਲ ਜਾਏ। ਏਕੇ ਪਾਥਰ ਕੀਜੇ ਭਾਓ, ਇੱਕ ਪੱਥਰ ਨਾਲ ਪ੍ਰੇਮ ਕਰਦੇ ਹੋ, ਦੂਜੇ ਪਾਥਰ ਧਰੀਏ ਪਾਉ। ਬੜਾ ਸਿਆਣਾ ਸੀ ਪੁਜਾਰੀ ਇਸ ਦੇਸ਼ ਦਾ, ਜਿਹਨੂੰ ਬਾਹਮਣ ਗੁਰੂ ਹੈ ਜਗਤ ਕਾ ਭਗਤ ਕਾ ਗੁਰ ਨਾ ਹੀ ਕਿਹਾ ਵਾਲੀ ਗੱਲ ਕੀਤੀ ਹੈ। ਉਹਨੂੰ ਬੜਾ ਸੌਖਾ ਲੱਗਾ, ਉਹਨੇ ਕਿਹਾ ਪੱਥਰ ਦਾ ਟੁਕੜਾ ਦਿਓ, ਇਹਦੇ ਕੋਲੋਂ ਮੱਥੇ ਟਿਕਾਓ, ਇਹਨੇ ਸਭ ਕੁਝ ਉਹਦੇ ਅੱਗੇ ਭੇਟ ਕਰੀ ਜਾਣਾ ਹੈ। ਬੜਾ ਲੰਮਾ ਸਮਾਂ ਪੱਥਰਾਂ ਦੇ ਅੱਗੇ ਮੱਥੇ ਟਿਕਵਾਏ, ਸਾਡੇ ਭੋਲੇ ਵੀਰਾਂ ਨੇ ਟੇਕੇ ਅੱਗਾਂ ਵਾਲੇ ਹੋ, ਇਸ ਹਿੰਦੁਸਤਾਨ ਦੀ ਧਰਤੀ 'ਤੇ ਭਗਵਾਨ ਦਾ ਨਾਂ ਲੈ ਕੇ ਸ਼ਰਾਬ ਵੀ ਚੜ੍ਹੀ, ਚਿੱਤ ਆਪਣਾ ਕਰਦਾ ਸੀ ਪੀਣ ਨੂੰ, ਨਸ਼ਾ ਪੀਣ ਨੂੰ ਆਪਣਾ ਚਿੱਤ ਕਰਦਾ ਸੀ, ਕਹਿੰਦਾ ਭਗਵਾਨ ਜੀ ਕੋ ਨਸ਼ਾ ਚਾਹੀਏ, ਨਾ ਭਗਵਾਨ ਦਾ ਲਾ ਦਿੱਤਾ, ਪੀਣੀ ਆਪ ਸੀ। ਸੋਨਾ ਚਾਂਦੀ ਭਗਵਾਨ ਦੇ ਨਾਂ 'ਤੇ ਧਾਰਮਿਕ ਅਸਥਾਨਾਂ 'ਤੇ ਚੜ੍ਹੇ, ਜ਼ਿਕਰ ਗੁਰਬਾਣੀ 'ਚ ਹੈ, ਅਸਦਾਨ ਗਜਦਾਨ ਸੇਜਾ ਨਾਰੀ ਭੂਮਦਾਨ, ਇੱਥੋਂ ਤੱਕ ਜ਼ਮੀਨ ਦੇ ਦਿੱਤੀ, ਘਰ ਦੇ ਦਿੱਤਾ, ਘੋੜੇ ਹਾਥੀ ਦਾਨ ਕਰ ਦਿੱਤੇ, ਅਤੇ ਆਪਣੀ ਵਿਆਹੀ ਹੋਈ ਇਸਤਰੀ ਸੇਜਾ 'ਤੇ ਬਿਠਾ ਕੇ ਉਹ ਵੀ ਪੁਜਾਰੀ ਨੂੰ ਦਾਨ ਕਰ ਦਿੱਤੀ। ਤੁਸੀਂ ਇਹਨੂੰ ਪ੍ਰਵਾਨ ਕਰੋ ਜੀ, ਇਹ ਤੁਹਾਡੀ ਹੈ। ਇਹ ਧਾਰਮਿਕ ਅਸਥਾਨਾਂ 'ਤੇ ਹਿੰਦੁਸਤਾਨ 'ਚ ਇਹ ਦੇਵਦਾਸੀਆਂ ਇੱਦਾਂ ਬਣੀਆਂ ਸਨ, ਦੇਵਦਾਸੀਆਂ ਦੇਵਾ ਦੇਵ ਨੂੰ ਚਾਹੀਦੀਆਂ ਨੇ, ਐਸ਼ ਪ੍ਰਸਤੀ ਪੁਜਾਰੀ ਕਰਦਾ ਸੀ। ਬਾਹਰੋਂ ਆਏ ਹਮਲਾਵਰ ਨੂੰ ਬੜਾ ਸੌਖਾ ਲੱਗਾ ਲੁੱਟਣਾ। ਉਹਨੇ ਕਿਹਾ ਇਹ ਤਾਂ ਬੜਾ ਸੌਖਾ ਹੈ, ਹਿੰਦੁਸਤਾਨ ਦਾ ਹੁਸਨ ਵੀ ਮੈਨੂੰ ਇੱਥੋਂ ਮਿਲ ਰਿਹਾ ਅਤੇ ਹਿੰਦੁਸਤਾਨ ਦਾ ਸੋਨਾ ਵੀ ਇੱਥੋਂ ਮਿਲ ਰਿਹਾ, ਕਿਉਂਕਿ ਸੋਨਾ ਵੀ ਧਾਰਮਿਕ ਸਥਾਨ 'ਤੇ ਚੜ੍ਹ ਦਿੱਤਾ ਮੰਦਰ ਦੇ ਵਿੱਚ, ਜਵਾਨੀਆਂ ਵੀ, ਨੌਜਵਾਨ ਲੜਕੀਆਂ ਵੀ, ਨੌਜਵਾਨ ਨੂੰਹਾਂ ਆਪਣੀਆਂ ਆਪਣੇ ਹੱਥੀਂ ਆਪਣੀਆਂ ਪਤਨੀਆਂ ਆਪ ਪੁਜਾਰੀ ਨੂੰ ਦਾਨ ਕਰ ਆਉਂਦੇ ਸੀ। ਉਹ ਕਿਰਿਆ ਮੁੱਕੀ ਤਾਂ ਨਹੀਂ, ਅੱਜ ਡੇਰਿਆਂ ਜਾਰੀ ਹੈ, ਅੱਜ ਪੁਜਾਰੀ ਨੇ ਗੋਲ ਪਰਨਾ ਪੱਗ ਬੰਨ ਲਈ ਹੈ, ਕਿਰਿਆ ਬਦਲੀ ਤਾਂ ਨਹੀਂ। ਕਿਸੇ ਮਤ ਦੀ ਗੱਲ ਨਹੀਂ ਹੋ ਰਹੀ, ਸਮੁੱਚੀ ਗੱਲ ਹੋ ਰਹੀ ਹੈ, ਸਮੁੱਚੀ ਮਾਨਵਤਾ ਦੀ ਗੱਲ ਹੋ ਰਹੀ ਹੈ। ਫਿਰ ਇੱਥੇ ਇੰਨੀ ਹਾਲਤ ਨਿਗਰ ਚੁੱਕੀ ਸੀ, ਆਪਣਾ ਘਰ ਵੀ ਦਾਨ ਕਰ ਦਿੱਤਾ, ਸੋਨਾ ਵੀ ਦੇ ਦਿੱਤਾ ਪੁਜਾਰੀ ਨੂੰ, ਭਗਵਾਨ ਨੂੰ ਨਹੀਂ ਪੁਜਾਰੀ ਨੂੰ, ਸਭ ਕੁਝ ਤਾਂ ਪੁਜਾਰੀ ਨੇ ਸਾਂਭ ਲੈਣਾ। ਸੋਨਾ ਉਹਨੇ ਸਾਂਭ ਲਿਆ, ਉਹਦੀ ਇਸਤਰੀ ਸਾਂਭ ਲਈ, ਉਹਦਾ ਘਰ ਸਾਂਭ ਲਿਆ, ਅਤੇ ਹੱਥ ਜੋੜ ਕੇ ਆਉਂਦਾ, ਜੀ ਮੈਨੂੰ ਕੀ ਹੁਕਮ ਹੈ? ਕਹਿੰਦੇ ਤੂੰ ਇਸ ਖੂਹ ਦੇ ਵਿੱਚ ਆ ਰਹਾ ਹੈ, ਇਹਦੇ ਉੱਤੇ ਛਾਲ ਮਾਰ ਕੇ ਆਪਣੇ ਦੋ ਹਿੱਸੇ ਕਰਵਾ ਲਾ, ਤੈਨੂੰ ਅੱਗੇ ਸਵਰਗ ਮਿਲ ਜਾਏਗਾ। ਪੁਜਾਰੀ ਜੀ ਇੱਥੇ ਸਵਰਗ ਮਾਣ ਰਹੇ ਨੇ, ਸੋਨਾ ਸਾਂਭ ਕੇ, ਸਭ ਕੁਝ ਸਾਂਭ ਕੇ, ਅਤੇ ਮਰਨ ਵਾਲੇ ਨੂੰ ਕਹਿਤਾ ਤੈਨੂੰ ਅੱਗੇ ਸਵਰਗ ਮਿਲੇਗਾ, ਅੱਗੇ ਚਲਾ ਜਾ ਤੂੰ, ਅੱਗੇ ਆਨੰਦ ਲੈ ਜਾ ਕੇ ਤੂੰ। ਕਾਂਛੀ ਦੀ ਧਰਤੀ 'ਤੇ ਖੂਹ ਸੀ ਜਿਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਕਟਵਾਉਂਦਾ ਰਿਹਾ, ਕਿਸ ਵਾਸਤੇ? ਮੈਨੂੰ ਸਵਰਗ ਮਿਲੇ। ਇਲਾਹਾਬਾਦ ਬੋਰਡ ਸੀ ਜਿੱਥੇ ਚੜ੍ਹ ਕੇ ਛਾਲ ਮਾਰਦਾ ਰਿਹਾ। ਪਾਗਾਂ ਵਾਲੇ, ਉਹ ਕਾਂਛੀ ਦੀ ਧਰਤੀ 'ਤੇ ਆ ਰਹੇ ਦੇ ਨਾਲ ਲੋਕ ਕਟਵਾਉਂਦੇ ਨੇ, ਮੈਨੂੰ ਸਵਰਗ ਮਿਲੇ। ਤੁਹਾਡੀ ਇਸੇ ਦਿੱਲੀ ਦੀ ਧਰਤੀ 'ਤੇ ਇੱਕ ਆਰਾ ਚੱਲਿਆ ਸੀ ਭਾਈ ਮਤੀ ਦਾਸ ਦੇ ਸੀਸ 'ਤੇ, ਉਹਦੀ ਭਾਵਨਾ ਇਹ ਨਹੀਂ ਸੀ ਮੈਨੂੰ ਸਵਰਗ ਮਿਲੇ, ਉਹ ਕਹਿੰਦੇ ਸਨ ਮੈਨੂੰ ਆ ਰਿਹਾ ਚੀਰ, ਮੇਰੇ ਪਿੱਛੇ ਪੈਰੋਕਾਰ ਸਵਰਗ ਦਾ ਜੀਵਨ ਜਿਉਣਗੇ। ਆਰੇ ਆਰੇ 'ਚ ਫਰਕ ਹੈ ਨਾ, ਆਰਾ 'ਤੇ ਕਾਂਛੀ ਵੀ ਚੱਲਦਾ ਸੀ, ਆਰਾ ਦਿੱਲੀ ਦੀ ਧਰਤੀ 'ਤੇ ਵੀ ਚੱਲਿਆ, ਪਰ ਦੋਵਾਂ 'ਚ ਫਰਕ ਸੀ। ਭਾਈ ਮਤੀ ਦਾਸ ਆਪਣੇ ਆਪ ਨੂੰ ਚਰਵਾਉਣ ਵਕਤ ਇਹ ਨਹੀਂ ਸੀ ਕਹਿੰਦਾ ਮੈਨੂੰ ਚੀਰ, ਮੈਨੂੰ ਸਵਰਗ ਮਿਲੇਗਾ, ਉਹ ਕਹਿੰਦੇ ਚੀਰ ਚੀਰਨ ਵਾਲਿਆ ਤੂੰ ਮੈਨੂੰ ਚੀਰੇਗਾ, ਮੇਰਿਆਂ ਭਰਾਵਾਂ ਨੂੰ, ਮੇਰੀਆਂ ਭੈਣਾਂ ਨੂੰ, ਮੇਰੀਆਂ ਮਾਤਾਵਾਂ ਨੂੰ ਸੁੱਖ ਦਾ ਸਾਹ ਮਿਲੇਗਾ, ਤੂੰ ਚੀਰ। ਜੇ ਚੀਰਿਆਂ ਆਨੰਦ ਮਿਲਦਾ, ਦਰਖਤ ਨੂੰ ਵੀ ਤਾਂ ਚੀਰੀਦਾ ਹੈ ਨਾ, ਦਰਖਤ ਚੀਰ ਕੇ ਕਿਸ਼ਤੀ ਬਣਦੀ ਹੈ, ਜਹਾਜ਼ ਬਣਦਾ ਹੈ, ਕਿਸੇ ਨੂੰ ਪਾਰ ਲਗਾਉਂਦਾ ਹੈ, ਦਰਵਾਜ਼ਾ ਬਣਦਾ ਹੈ, ਕਿਸੇ ਦੇ ਘਰ ਦਾ ਕਵਾੜ ਬਣਦਾ ਹੈ, ਤੂੰ ਮੈਨੂੰ ਚੀਰ, ਮੈਂ ਤੇਰੇ ਕੰਮ ਆਵਾਂਗਾ, ਮੈਨੂੰ ਸਵਰਗ ਨਹੀਂ ਚਾਹੀਦਾ, ਮੈਂ ਸਵਰਗ ਵਾਲਾ ਜੀਵਨ ਦੇਵਾਂਗਾ ਆਪਣੇ ਆਪ ਨੂੰ ਚਰਵਾ ਕੇ। ਇਹ ਲੁੱਟ ਖਤਮ ਕੀਤੀ ਸੀ। ਖੈਰ, ਜੋ ਮੈਂ ਭਗਤ ਧੰਨਾ ਦੇ ਜੇ ਜੀਵਨ ਦੀ ਸਾਂਝ ਪਾਉਣੀ ਚਾਹੁੰਦਾ ਕਿ ਭਗਤ ਧੰਨਾ ਜੀ ਨੂੰ ਪੱਥਰ 'ਚੋਂ ਰੱਬ ਪਾਉਂਦੇ ਵਿਖਾਇਆ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਤੁਹਾਡੇ 'ਚ ਕਈ ਮੇਰੀਆਂ ਭੈਣਾਂ, ਮਾਤਾਵਾਂ, ਬਜ਼ੁਰਗ, ਨੌਜਵਾਨ ਬੈਠੇ ਹੋਣਗੇ, ਜੇ ਸਹਿਜ ਪਾਠ ਆਪਣੇ ਜੀਵਨ 'ਚ ਇੱਕ ਨਹੀਂ ਕੀਤਾ ਤਾਂ ਜ਼ਰੂਰ ਕਰੋ। ਆਪਣੇ ਪੂਰੇ ਜੀਵਨ ਕਾਲ 'ਚ ਇੱਕ ਅਰਥਾਂ ਸਹਿਤ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜ਼ਰੂਰ ਕਰੋ। ਅਰਥਾਂ ਸਹਿਤ ਡੈਰੀ ਰੱਖ ਲਓ ਕੋਲ, ਖਾਲੀ ਪੇਜ, ਸ਼ਬਦ ਨੋਟ ਕਰੋ। ਜੇ ਗੰਦੇ ਗਾਣੇ ਯਾਦ ਹੋ ਸਕਦੇ ਨੇ, ਗੰਦੇ ਗੀਤ ਯਾਦ ਹੋ ਸਕਦੇ ਨੇ, ਕਲਾਕਾਰਾਂ ਦੇ ਨਾਂ ਯਾਦ ਹੋ ਸਕਦੇ ਨੇ, ਮੈਂ ਆਪਣਾ ਸਾਹਿਤ ਕਿਉਂ ਨਹੀਂ ਯਾਦ ਕਰ ਸਕਦਾ? ਜਿਨ੍ਹਾਂ ਨੇ ਮੈਨੂੰ ਜੀਵਨ ਵਿਕਾਰਾਂ ਤੋਂ ਮੁਕਤੀ ਦਿਵਾਉਣੀ ਹੈ, ਮੈਂ ਉਹਨਾਂ ਦੇ ਬਾਰੇ ਕਿਉਂ ਨਹੀਂ ਆਪਣੇ ਆਪ ਨੂੰ ਤੋਰ ਸਕਦਾ? ਕਿਉਂ ਨਹੀਂ ਮੈਂ ਬਾਣੀ ਦੀ ਵਿਚਾਰ ਨਾਲ ਸਾਂਝ ਪਾ ਸਕਦਾ, ਮੇਰੇ ਅੰਦਰ ਚੰਗੇ ਗੁਣ ਪੈਦਾ ਹੋਣ? ਆ ਜਿਹੜੇ ਪੱਬਾਂ ਜਾਂਦੇ ਨੇ ਨਾ, ਖੁਸ਼ੀ ਨਾਲ ਨਹੀਂ ਜਾਂਦੇ, ਉਹ ਸੋਚਦੇ ਚਲੋ 10 ਮਿੰਟ ਟਾਈਮ ਪਾਸ ਕਰ ਆਵਾਂਗੇ, ਘਰ ਬੜੀ ਟੈਨਸ਼ਨ ਹੈ, ਦੇਣੇ ਨੇ ਲੈਣੇ ਨੇ, ਚਲੋ ਪੱਬ ਵਿੱਚ ਨੱਚ ਟੱਪ ਕੇ ਐਸ਼ ਪ੍ਰਸਤੀ ਵਾਲਾ ਜੀਵਨ ਜਿਉ ਆਵਾਂਗੇ। ਥੀਏਟਰ 'ਚ 3 ਘੰਟੇ ਚਲੋ ਕਿਸੇ ਦੇ ਦੇਣੇ ਨੇ, ਚੇਤਾ ਤਾਂ ਭੁੱਲੇਗਾ ਨਾ, 3 ਘੰਟੇ ਤਾਂ ਉੱਥੇ ਬਹੁਤ ਕੁਝ ਵੇਖ ਆਵਾਂਗੇ। ਸਕੂਨ ਲੈਣ ਜਾਂਦੇ ਨੇ, ਸਕੂਨ ਮਿਲਦਾ ਕੋਈ ਨਹੀਂ। ਮਨੁੱਖ ਸ਼ਰਾਬ ਕਿਉਂ ਪੀਂਦਾ? ਮੈਨੂੰ ਟੈਨਸ਼ਨ ਹੈ। ਸ਼ਰਾਬ ਪੀ ਲਈ ਹੈ, ਟੈਨਸ਼ਨ ਤਾਂ ਉੱਥੇ ਖਲੋਤੀ ਹੈ ਨਾ, ਬਿਮਾਰੀ ਤਾਂ ਉੱਥੇ ਹੈ, ਸ਼ਰਾਬ ਤਾਂ ਤੂੰ ਪੀਤੀ ਹੈ, ਟੈਨਸ਼ਨ ਤਾਂ ਪਤਨੀ ਨੂੰ ਵੀ ਬਰਾਬਰ ਹੈ। ਮੈਨੂੰ ਯਾਦ ਹੈ ਪੰਜਾਬ ਦੇ ਇੱਕ ਦਿਨ ਕਿਸੇ ਪਰਿਵਾਰ 'ਚ ਜਾਣ ਦਾ ਮੌਕਾ ਮਿਲਿਆ, ਅਤੇ ਛਾਵਾਂ ਪਈਆਂ, ਸਮਾਗਮ ਸੀ ਉਹਨਾਂ ਦੇ ਪਿੰਡ ਵਿੱਚ ਹੀ, ਅਤੇ ਘਰ ਦਾ ਮੁਖੀ ਆਪ ਟੇਬਲ 'ਤੇ ਰੱਖ ਕੇ ਸ਼ਰਾਬ ਦੀ ਬੋਤਲ 'ਤੇ ਪੀਣੀ ਸ਼ੁਰੂ ਕਰ ਰਿਹਾ ਸੀ, ਨਾਲ ਆਪਣੇ ਪੁੱਤਰ ਵੀ ਬਿਠਾਏ। ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਕਿਹਾ ਜੀ ਤੁਸੀਂ ਕਿਉਂ ਪੀਂਦੇ ਹੋ? ਬਸ ਜੀ ਥਕੇਵਾਂ ਲਾਈਦਾ ਹੈ, ਸਾਰੀ ਦਿਹਾੜੀ ਦੇ ਥੱਕੇ ਹੁੰਦੇ ਹੈ, 2 ਪੈਗ ਲਾਈਦੇ ਨੇ, ਥਕੇਵਾਂ ਲੈ ਜਾਂਦਾ, ਨਾਲੇ ਰਾਤ ਨੂੰ ਨੀਂਦ ਬੜੀ ਕਮਾਲ ਦੀ ਆਉਂਦੀ ਹੈ, ਟੈਨਸ਼ਨ ਰਹਿਤ ਹੋ ਜਾਈਦਾ ਹੈ। ਜਦੋਂ ਉਹਨਾਂ ਬਜ਼ੁਰਗ ਦੀ ਉਮਰ ਹੋਏਗੀ 65 ਸਾਲ, 65-70 ਸਾਲ, ਜਦੋਂ ਉਹਨਾਂ ਨੇ ਇਹ ਗੱਲ ਕਹੀ, ਮੈਂ ਕਿਹਾ ਤੁਸੀਂ ਇਹ ਤਾਂ ਪੀਂਦੇ ਹੋ, ਥੱਕ ਜਾਂਦੇ ਹੋ, ਤਾਂ ਪੀਂਦੇ ਹੋ, ਟੈਨਸ਼ਨ ਹੈ? ਕਹਿੰਦੇ ਹਾਂਜੀ। ਮੈਂ ਮਾਤਾ ਨੂੰ ਆਵਾਜ਼ ਮਾਰੀ, ਉਹਨਾਂ ਦੀ ਪਤਨੀ ਨੂੰ, ਮੈਂ ਕਿਹਾ ਮਾਤਾ ਜੀ ਇੱਧਰ ਆਓ, ਮੈਂ ਕਿਹਾ ਤੁਸੀਂ ਘਰ ਕੀ ਕਰਦੇ ਹੋ? ਕਹਿੰਦੇ ਪ੍ਰਸ਼ਾਦੇ ਤਿਆਰ ਕਰਦੇ ਹਾਂ, ਘਰ 36 ਕੰਮ ਹੁੰਦੇ ਨੇ, ਕਦੀ ਕੱਪੜੇ ਧੋ, ਕਦੀ ਉਹ ਕਰੋ, ਕਦੀ ਆਹ ਕਰੋ। ਮੈਂ ਕਿਹਾ ਤੁਸੀਂ ਵੀ ਥੱਕ ਜਾਂਦੇ ਜੇ ਕਿ ਸਰੀਰ ਸਹੀ ਰਹਿੰਦਾ ਹੈ? ਨਹੀਂ ਪੁੱਤਰ, ਬਜ਼ੁਰਗਾਂ ਥੱਕ ਤਾਂ ਮੈਂ ਵੀ ਜਾਂਦੀ ਹਾਂ। ਮੈਂ ਕਿਹਾ ਫਿਰ ਤੁਹਾਡਾ ਕੀ ਖਿਆਲ ਹੈ? ਪਤੀ ਜੀ ਦੇ ਤੁਹਾਡੇ ਥਕੇਵਾਂ ਪੀ ਕੇ ਲਾਉਂਦੇ, ਤੁਸੀਂ ਕਿਵੇਂ ਲਾਉਣਾ ਹੈ? ਮੈਂ ਥੋੜ੍ਹਾ ਪੁੱਤ ਪੀ ਸਕਦੀ ਹਾਂ, ਮਾਤਾ ਪੀਓ ਤੁਸੀਂ, ਕੋਈ ਗੱਲ ਨਹੀਂ। ਨਾ ਜੀ ਨਾ, ਬਜ਼ੁਰਗ ਕਹਿ ਰਿਹਾ, ਬਾਪੂ ਕਹਿ ਰਿਹਾ, ਨਹੀਂ ਨਹੀਂ ਔਰਤਾਂ ਵਾਸਤੇ ਥੋੜ੍ਹਾ ਹੁੰਦੀ ਹੈ। ਮੈਂ ਕਿਹਾ ਕਮਾਲ ਦੀ ਗੱਲ ਹੈ, ਆਪਣਾ ਥਕੇਵਾਂ ਪੀ ਕੇ ਲਾ ਰਿਹਾ, ਬਹਾਨਾ ਕਿੱਡਾ ਵੱਡਾ ਹੈ। ਔਰਤ ਵੀ, ਮੈਂ ਨਹੀਂ ਕਹਿੰਦਾ, ਮੈਂ ਔਰਤ ਦੇ ਹੱਕ ਵਿੱਚ ਨਹੀਂ ਵੀ ਔਰਤ ਵੀ ਪੀਵੇ, ਮੈਂ ਕਹਿਣਾ ਚਾਹੁੰਦਾ ਕਿੱਡਾ ਵੱਡਾ ਬਹਾਨਾ ਹੈ। ਇਹਦਾ ਅਰਥ ਨਹੀਂ ਵੀ ਔਰਤਾਂ ਪੀਂਦੀਆਂ ਨਹੀਂ, ਸਾਡੀਆਂ ਬੱਚੀਆਂ ਵੀ ਐਡਵਾਂਸ ਹੋ ਗਈਆਂ, ਕਾਲਜਾਂ ਵਿੱਚ ਜਾ ਕੇ ਵੇਖੋ, ਕਾਲਜਾਂ ਵਿੱਚ ਜਿੱਥੇ ਨੌਜਵਾਨ ਨਸ਼ੇ ਕਰਨ ਲੱਗ ਪਏ, ਸਾਡੀਆਂ ਧੀਆਂ ਵੀ ਕਰਨ ਲੱਗ ਪਈਆਂ ਨੇ, ਸਾਡੀਆਂ ਬੱਚੀਆਂ ਵੀ ਨਸ਼ਿਆਂ ਦੀ ਆਦੀ ਹੋ ਚੁੱਕੀਆਂ ਨੇ, ਅਤੇ ਉਹਨਾਂ ਨੂੰ ਉਸ ਰਸਤੇ 'ਤੇ ਪਾਉਣ ਵਿੱਚ ਕਿਤੇ ਨਾ ਕਿਤੇ ਕਸੂਰਵਾਰ ਸਾਡੇ ਬਜ਼ੁਰਗ ਆਪਣੇ ਵੀ ਨੇ, ਅਸੀਂ ਉਹਨਾਂ ਵਿੱਚ ਸ਼ਾਮਲ ਹਾਂ। ਅਸੀਂ ਸੋਚਿਆ ਟੈਨਸ਼ਨ ਹੈ, ਚਿੰਤਾ ਹੈ, ਸਾਨੂੰ ਤਾਂ ਸੋਗ ਹੈ, ਇਹੋ ਜਿਹੀਆਂ ਅਸੀਂ, ਜੇ ਜ਼ਿਆਦਾ ਸੋਗ ਹੈ ਤਾਂ ਪੀ ਲਈ, ਜ਼ਿਆਦਾ ਖੁਸ਼ੀ ਹੈ ਤਾਂ ਪੀ ਲਈ, ਥੋੜ੍ਹੇ ਚਿਰ ਵਾਸਤੇ ਅਸੀਂ ਉਹਦੇ 'ਤੇ ਮਲਮ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਖਮ ਤਾਂ ਅੰਦਰ ਹੈ, ਜ਼ਖਮ ਤਾਂ ਅੰਦਰ ਹੈ, ਅੰਦਰੋਂ ਜ਼ਖਮ ਤਾਂ ਦਵਾਈ ਨਾਲ ਹੋਏਗਾ ਨਾ, ਸਮਾਂ ਪਾ ਕੇ ਅੰਦਰੋਂ ਜ਼ਖਮ ਠੀਕ ਹੋਏਗਾ। ਪੱਗਾਂ ਵਾਲੇ ਉਹ ਇਸੇ ਤਰ੍ਹਾਂ ਪੁਜਾਰੀ ਨੇ, ਜੋ ਸਿਸਟਮ ਸਾਡੇ ਸਮਾਜ ਦੇ ਵਿੱਚ ਲਾਗੂ ਕੀਤਾ ਸੀ, ਉਹਨੇ ਭਗਵਾਨ ਦਾ ਨਾਂ ਲੈ ਕੇ ਜਿਹੜੇ ਜਿਹੜੇ ਕੁਕਰਮ ਲੋਕਾਂ ਕੋਲੋਂ ਕਰਵਾਏ, ਲੋਕ ਵਿਚਾਰੇ ਸ਼ਰਧਾਵਾਸ ਹੋ ਕੇ ਕਰਦੇ ਗਏ, ਲੋਕ ਭਾਵਨਾ ਦੇ ਵਹਿਣ ਵਿੱਚ ਵਹਿੰਦੇ ਗਏ, ਲੋਕ ਇਹ ਕਰਮ ਕਰਦੇ ਗਏ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਜੋ ਬਾਣੀ ਦਾ ਖਜ਼ਾਨਾ ਪਹੁੰਚਿਆ, ਪਰਖ ਕੇ ਕਸਵੱਟੀ ਦੇ ਉੱਪਰ ਉਹਨਾਂ ਨੇ ਆਪਣੇ ਹੱਥੀਂ ਦਰਜ ਕੀਤਾ ਹੈ। ਪਰ ਭਗਤ ਧੰਨਾ ਜੀ ਦੇ ਨਾਲ ਜੋ ਧਰੋਹ ਕਮਾਇਆ ਗਿਆ ਸਾਡੇ ਬੁਲਾਰਿਆਂ ਵੱਲੋਂ, ਸਾਡੀਆਂ ਸੰਗਤਾਂ ਨੇ ਭੋਲੇ ਪਾ ਸੁਣਿਆ ਹੈ ਕਿ ਭਗਤ ਧੰਨਾ ਜੀ ਨੇ ਐਸੇ ਕਰਮ ਕੀਤੇ, ਅੱਜ ਦਾ ਜੋ ਪਾਵਨ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ, ਆਸਾ ਰਾਗ ਅੰਦਰ ਹੈ, ਇਹਦੇ ਨਾਲ ਦਾ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ, ਜਿਹਦੇ ਵਿੱਚ ਭਗਤ ਧੰਨਾ ਜੀ ਨੇ ਰੱਬ ਕਿੱਦਾਂ ਪਾਇਆ ਗੁਰੂ ਅਰਜਨ ਸਾਹਿਬ ਜੀ ਨੇ ਖੁਲਾਸਾ ਕੀਤਾ। ਸ਼ਬਦ ਹੈ ਗੋਬਿੰਦ 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 ਸੰਗ, ਇਹ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ। ਇਹਦੇ ਵਿੱਚ ਉਹਨਾਂ ਨੇ ਭੁਲੇਖਾ ਦੂਰ ਕੀਤਾ ਹੈ ਕਿ ਲੋਕ ਕਹਿੰਦੇ ਰੱਬ ਭਗਤ ਧੰਨੇ ਨੂੰ ਇੱਦਾਂ ਮਿਲਿਆ। ਆਓ, ਸਭ ਤੋਂ ਵੱਡੀ ਗਵਾਹੀ ਗੁਰੂ ਅਰਜਨ ਸਾਹਿਬ ਦੀ ਹੈ। ਆਪਾਂ ਗੁਰੂ ਅਰਜਨ ਸਾਹਿਬ ਕੋਲੋਂ ਪੁੱਛ ਲਈਏ, ਮਹਾਰਾਜ ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ, ਬੋਲਦੇ ਨੇ, ਗੱਲਾਂ ਕਰਦੇ ਨੇ, ਸੰਸਾਰ ਦਾ ਬੰਦਾ ਗੱਲਾਂ ਕਰਦਾ ਜਵਾਬ ਦਿੰਦਾ ਥੱਕ ਸਕਦਾ, ਪਰ ਗੁਰੂ ਸਾਹਿਬ ਜਵਾਬ ਦਿੰਦਿਆਂ ਥੱਕਦੇ ਨਹੀਂ। ਬਸ ਬੇਸ਼ਬਰੀ ਨਾਲ ਅਸੀਂ ਪੁੱਛੀ ਜਾਣਾ, ਗੁਰੂ ਸਾਹਿਬ ਜਵਾਬ ਦੇਣਗੇ। ਮਹਾਰਾਜ ਅਸੀਂ ਤੁਹਾਡੇ ਕੋਲ ਇਮਾਨਦਾਰੀ ਨਾਲ ਪੁੱਛਣਾ ਚਾਹੁੰਦੇ ਹਾਂ, ਤੁਸੀਂ ਸਾਨੂੰ ਦੱਸੋ ਭਗਤ ਧੰਨਾ ਜੀ ਨੂੰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ? ਅਤੇ ਗੁਰੂ ਅਰਜਨ ਸਾਹਿਬ ਜੀ ਪਹਿਲਾਂ ਉਹਨਾਂ ਭਗਤਾਂ ਦਾ ਨਾਂ ਦੱਸ ਰਹੇ ਨੇ ਜਿਨ੍ਹਾਂ ਭਗਤਾਂ ਨੇ ਭਗਤ ਧੰਨੇ ਤੋਂ ਪਹਿਲਾਂ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਜਿਨ੍ਹਾਂ 'ਚ ਭਗਤ ਨਾਮਦੇਵ ਜੀ ਹੈ, ਭਗਤ ਕਬੀਰ ਜੀ ਹੈ, ਭਗਤ ਰਵਿਦਾਸ ਜੀ ਹੈ, ਭਗਤ ਸੈਣ ਜੀ ਹੈ। ਚੌਂ ਦਾ ਜ਼ਿਕਰ ਕਰਕੇ ਫਿਰ ਭਗਤ ਧੰਨੇ ਦਾ ਨਾਂ ਆਇਆ, ਅਤੇ ਮੈਂ ਸਾਂਝ ਤੁਹਾਡੇ ਨਾਲ ਤਾਂ ਕਰ ਰਿਹਾ, ਜੇ ਕਿਤੇ ਤੁਹਾਡੇ ਜੀਵਨ ਕਾਲ ਦੇ ਵਿੱਚ ਇਹ ਵਿਚਾਰਾਂ ਸੁਣਨ ਤੋਂ ਬਾਅਦ ਵੀ ਇਹ ਭੁਲੇਖਾ ਰਹਿ ਜੇ ਵੀ ਪੱਥਰ 'ਚੋਂ ਰੱਬ ਪਾਇਆ, ਫਿਰ ਤਾਂ ਸਤਿਗੁਰੂ ਪਾਤਸ਼ਾਹ ਜੀ ਦਾ ਉਹ ਪਾਵਨ ਬਚਨ ਮੈਨੂੰ ਚੇਤੇ ਆਉਂਦਾ ਹੈ, ਜਿਹੜੀ ਭਗਤ ਕਬੀਰ ਜੀ ਦੀ ਰਸਨਾ 'ਤੇ ਬੈਠ ਕੇ ਉਹਨਾਂ ਨੇ ਕਢਵਾਇਆ ਹੈ ਕਿ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜੋ ਬਾਂਸ ਵਜਾਈ ਹੈ ਫੂਕ। ਫਿਰ ਗੁਰੂ ਦਾ ਕੋਈ ਕਸੂਰ ਨਹੀਂ, ਸਿੱਖਣ ਨੂੰ ਤਿਆਰ ਨਹੀਂ। ਬੜਾ ਪਿਆਰਾ ਵਾਕ ਹੈ, ਗੋਬਿੰਦ 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 ਸੰਗ, ਤੁਸੀਂ ਵੇਖੀ ਜਾਓ ਸਕਰੀਨ 'ਤੇ ਨਾਲ ਨਾਲ, ਗੋਬਿੰਦ 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 ਸੰਗ। ਗੋ ਦਾ ਅਰਥ ਧਰਤੀ, ਬਿੰਦ ਦਾ ਅਰਥ ਹੈ ਧਰਤੀ ਦਾ ਮਾਲਕ। ਗੋਬਿੰਦ 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 ਸੰਗ, ਨਾਮ ਦੇਵ ਮਨ ਲੀਣਾ, ਨਾਮ ਦੇਵ ਦਾ ਮਨ ਲੀਣ ਗਿਆ, ਇੱਕਮਿਕ ਹੋ ਗਿਆ। ਆੜ ਦਾਮ ਕੋ ਛਿਪਰੋ ਹੋਇਓ ਲਖੀਣਾ, ਜਿਹਨੂੰ ਸਮਾਜ ਦੀ ਜਾਤ ਕਰਕੇ ਨੀਵਾਂ ਗਿਣਦੇ ਸੀ, ਉਹ ਗੋਬਿੰਦ ਨਾਲ ਜੁੜਨ ਕਰਕੇ, ਧਰਤੀ ਦੇ ਮਾਲਕ ਨਾਲ ਜੁੜਨ ਕਰਕੇ, ਸੱਚ ਨਾਲ ਜੁੜਨ ਕਰਕੇ ਲਖੀਣਾ ਲੱਖਾਂ ਦਾ ਹੋ ਗਿਆ, ਭਾਵ ਲੱਖਾਂ ਗੁਣਾਂ ਦਾ ਮਾਲਕ ਹੋ ਗਿਆ, ਉਹ ਇਸ ਕੀਮਤੀ ਸਰਮਾਏ ਦਾ ਵਾਰਸ ਬਣ ਗਿਆ। ਅਤੇ ਇਹ ਜ਼ਿਕਰ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਤਰਤੀਬ ਵੇਖੋ ਕਿੱਡੀ ਪਿਆਰੀ ਦਿੱਤੀ ਹੈ, ਆੜ ਦਾਮ ਕੋ ਸ਼ਿਪਰੋ ਹੋਇਓ ਲਖੀਣਾ, ਬੁਨਣਾ ਤਨਣਾ ਤਿਆਗ ਕਹਿ, ਇੱਥੇ ਬੁਣਨਾ ਤਰਨਾ ਤਿਆਗ ਕੇ ਦਾ ਅਰਥ ਨਹੀਂ ਵੀ ਕੰਮ ਛੱਡ ਦਿੱਤਾ, ਆਪਣੀਆਂ ਰਜਾਈਆਂ ਤਲਾਈਆਂ ਜੋ ਖੱਡੀ ਦਾ ਕੰਮ ਕਰਦੇ ਹੋ, ਅਤੇ ਇੱਥੇ ਬੁਣਨਾ ਤਰਨ ਦਾ ਅਰਥ ਹੈ ਵਕਾਰੀ ਜੀਵਨ ਤਿਆਗ ਦਿੱਤਾ, ਵਕਾਰਾਂ ਦਾ ਤਣਨਾ ਬੁਣਨਾ, ਵਕਾਰਾਂ ਦਾ ਤਣਨਾ ਬੁਣਨਾ ਆਪਣੇ ਜੀਵਨ 'ਚੋਂ ਤਿਆਗਿਆ, ਕੰਮ ਨਹੀਂ ਛੱਡਿਆ। ਜਿਹੜੇ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਦੀ ਪਰਿਭਾਸ਼ਾ ਦੱਸ ਰਹੇ ਹੋਣ, ਉਹ ਤਣਨਾ ਬੁਣਨਾ ਕਿਉਂ ਛੱਡਣਗੇ? ਬੁਣਨਾ ਤਨਣਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਭਇਓ ਗੁਣੀ ਗਹੀਰਾ। ਬੁਣਨਾ ਤਨਣਾ ਤਿਆਗ ਕਹਿ, ਤਣਨਾ ਬੁਣਨਾ ਛੱਡ ਦਿੱਤਾ, ਵਕਾਰਾਂ ਦਾ ਤਾਣਾ ਬਾਣਾ, ਬੁਰੀਆਂ ਆਦਤਾਂ ਜੀਵਨ 'ਚੋਂ ਤਿਆਗ ਦਿੱਤੀਆਂ, ਤਾਣਾ ਬਾਣਾ, ਇੱਕ ਤੋਂ ਪ੍ਰੇਮ ਦੂਜੇ ਬੰਨੇ ਜਾਂਦਾ ਹੀ ਨਹੀਂ। ਬੁਣਨਾ ਤਨਣਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ ਅਤੇ ਨੀਚ ਕੁਲਾ। ਹੁਣ ਜਿਹੜੀ ਨੀਚ ਕੁਲ ਸੀ ਨਾਨਕ, ਉਹ ਕੁਲ ਜਿਹੜੀ ਕੁਲ ਸੱਚ ਨਾਲੋਂ ਟੁੱਟ ਕੇ ਬਾਜ ਸਨਾਤ ਵਾਲੀ ਨੀਵੀਂ ਕੁਲ, ਉਹ ਤੋਂ ਉੱਪਰ ਹੋ ਗਏ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗੁਹੀਰਾ, ਰਵਿਦਾਸ ਢੁਹੰਤਾ ਢੋਰ ਨੀਤ। ਭਗਤ ਰਵਿਦਾਸ ਜੀ ਆਪਣਾ ਕੰਮ ਕਰ ਰਹੇ ਨੇ, ਜੋ ਉਹਨਾਂ ਦਾ ਕੰਮ ਹੈ ਪਸ਼ੂ ਢੋਣੇ, ਜੁੱਤੀਆਂ ਤਿਆਰ ਕਰਨੀਆਂ। ਰਵਿਦਾਸ ਢੁਹੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਵਕਾਰਾਂ ਵਾਲੀ ਮਾਇਆ ਤਿਆਗੀ ਹੈ, ਵਕਾਰਾਂ ਵਾਲਾ ਧਨ ਤਿਆਗਿਆ ਹੈ, ਪਸ਼ੂ ਢੋਣ ਵਾਲਾ ਕੰਮ ਨਹੀਂ ਛੱਡਿਆ। ਰਵਿਦਾਸ ਢੁਹੰਤਾ ਢੋਰ ਨੀਤ, ਨਿੱਤ ਪਸ਼ੂ ਢੋਂਦੇ ਨੇ ਪਰ ਤਿੰਨ ਤਿਆਗੀ ਮਾਇਆ। ਕਿਹੜੀ ਮਾਇਆ ਤਿਆਗੀ? ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਮਾਇਆ ਛੱਡੀ ਹੈ ਜਿਹੜੀ ਰੱਬ ਭੁਲਾਉਂਦੀ ਹੈ, ਪਰ ਜੁੱਤੀਆਂ ਦਾ ਕੰਮ ਕਰਦਿਆਂ ਪਸ਼ੂ ਢੋਂਦਿਆਂ ਰੱਬ ਨਹੀਂ ਭੁੱਲਿਆ। ਇਸ ਕਰਕੇ ਪਸ਼ੂ ਢੋਣੇ ਜੁੱਤੀਆਂ ਦਾ ਕੰਮ ਕਰਨਾ ਉਹਨਾਂ ਵਾਸਤੇ ਮਾਇਆ ਨਹੀਂ ਹੈ। ਰਵਿਦਾਸ ਢੁਹੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਦਰਸ਼ਨ ਪਾ ਲਿਆ, ਪ੍ਰਗਟ ਹੋਆ ਸਾਧ ਦਾ ਸੰਗ ਕੀਤਿਆਂ, ਸੱਤ ਦਾ ਸੰਗ ਕੀਤਿਆਂ, ਜੀਵਨ 'ਚੋਂ ਗੁਣ ਪ੍ਰਗਟ ਹੋ ਗਏ, ਦਰਸ਼ਨ ਕਰ ਲਏ ਉਹਨੇ ਪਰਮਾਤਮਾ ਦੇ। ਆਜ ਨਾਮੇ ਬੀਠਲ ਦੇਖਿਆ, ਇੱਦਾਂ ਵੇਖਿਆ ਆਪਣੇ ਜੀਵਨ 'ਚੋਂ, ਵੇਖਿਆ ਆਪਣੇ ਜੀਵਨ ਦੇ ਵਿੱਚੋਂ ਜ਼ਿੰਦਗੀ ਜਿਉਂਦਿਆਂ ਪਰਮਾਤਮਾ ਦੇ ਦਰਸ਼ਨ ਕੀਤੇ ਹਨ, ਸੋਹਣੀ ਜੀਵਨ ਜੁਗਤੀ ਪ੍ਰਾਪਤ ਕੀਤੀ ਹੈ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇ, ਸੈਣ ਨਾਈ ਬੁਤਕਾਰੀਆ। ਭਗਤ ਸੈਣ ਜੋ ਸਮਾਜ ਦੀ ਬਣਾਈ ਹੋਈ ਜਾਤ ਮੁਤਾਬਕ ਨਾਈ ਜਾਤ ਦੇ ਅਖਬਾਰ ਰਹੇ ਸਨ, ਸੈਣ ਨਾਈ ਬੁਤਕਾਰੀਆ, ਬੁਤਕਾਰੀਆ ਦਾ ਅਰਥ ਹੈ ਬੁੱਤੀ ਕਰਨ ਵਾਲੇ, ਪਿੰਡਾਂ ਵਿੱਚ ਲੱਗ ਹੀ ਹੁੰਦੇ ਨੇ ਨਾ, ਕਿਸੇ ਦੇ ਘਰ ਵਿਆਹ ਸ਼ਾਦੀ ਹੋਣੀ, ਦੂ ਹੁਣ ਤਾਂ ਟੈਲੀਫੋਨ ਨੇ, ਕਾਰਡ ਛਪਦੇ ਨੇ, ਬੜੇ ਜ਼ਰੀਏ ਬਣ ਗਏ। ਉਦੋਂ ਇੱਕ ਪਿੰਡ ਦਾ ਲੱਗ ਹੀ ਹੁੰਦਾ ਸੀ, ਖੁਸ਼ੀ ਹੋਣੀ ਤਾਂ ਵੀ ਜਾਣਾ, ਗਮੀ ਹੋਣੀ ਚਾਹ ਵੀ ਦੱਸਣ ਜਾਣਾ, ਉਹਨੂੰ ਲਾਗੀ ਕਹਿੰਦੇ ਨੇ, ਸੱਦਾ ਦੇਣ ਵਾਲਾ, ਬੁੱਤੀਆਂ ਕਰਦਾ ਸੀ। ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਉਹ ਘਰ ਘਰ ਹਰ ਹਿਰਦੇ ਘਰ ਵਿੱਚ ਉਹਦੀ ਪੁਕਾਰ ਗਈ, ਹਰ ਘਰ ਤੱਕ ਉਹਦੀ ਵਿਚਾਰ ਗਈ, ਸੱਚ ਨਾਲ ਜੁੜਨ ਕਰਕੇ ਹੀ ਨਾ। ਬੜੇ ਭਗਤ ਸੈਣ ਜੀ ਦੇ ਵਕਤ ਬੜੇ ਹੋਰ ਵੀ ਇਹ ਬੁੱਤੀਆਂ ਕਰਨ ਵਾਲੇ ਹੋਣਗੇ, ਪਰ ਜਿਹੜੇ ਜਿਹੜੇ ਸੱਚ ਨਾਲ ਜੁੜੇ ਉਹ ਇਸ ਸੱਚੇ ਅਸਥਾਨ ਦੇ ਉੱਤੇ ਉਹਨਾਂ ਦਾ ਨਾਂ ਰਹਿ ਗਿਆ। ਇਹੋ ਆਦਿ ਸੱਚ ਜੁਗਾਦ ਸੱਚ ਹੈ। ਬੜੇ ਉਸ ਵਕਤ ਡੂਮ ਮਰਾਸੀ ਹੋਣਗੇ, ਪਰ ਭਗਤ ਜੋ ਭਾਈ ਮਰਦਾਨੇ ਦਾ ਨਾਂ ਗੁਰੂ ਨਾਨਕ ਸਾਹਿਬ ਜੀ ਨਾਲ ਜੁੜ ਗਿਆ, ਹੋਰ ਦੂਜਿਆਂ ਦਾ ਥੋੜ੍ਹਾ ਜੁੜ ਸਕਿਆ। ਬੜੇ ਸੈਣ ਬੜੇ ਉਸ ਵਕਤ ਮੋਚੀ ਹੋਣਗੇ, ਜੁੱਤੀਆਂ ਦਾ ਕੰਮ ਕਰਨ ਵਾਲੇ, ਪਸ਼ੂ ਢੋਣ ਵਾਲੇ, ਪਰ ਪਸ਼ੂ ਢੋਂਦਿਆਂ ਢੋਂਦਿਆਂ ਜੋ ਸੱਚ ਨਾਲ ਜੁੜੇ, ਬਹੁਤ ਖੱਡੀਆਂ ਪੁੰਨ ਵਾਲੇ ਉਸ ਵਕਤ ਬਹੁਤ ਹੋਣਗੇ, ਪਰ ਜੋ ਅਸਥਾਨ ਬਾਬਾ ਕਬੀਰ ਜੀ ਪ੍ਰਾਪਤ ਕਰ ਸਕੇ ਦੂਜੇ ਨਹੀਂ ਪ੍ਰਾਪਤ ਕਰ ਸਕੇ। ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ, ਪਾਰ ਬ੍ਰਹਮ ਭਗਤਾਂ ਮੈਂ ਗਿਣਿਆ। ਇਹਨਾਂ ਚੌਂ ਦਾ ਨਾਂ ਲੈ ਕੇ ਨਾ ਗੁਰੂ ਅਰਜਨ ਸਾਹਿਬ ਨੇ ਅਤੇ ਕਿੱਡਾ ਪਿਆਰਾ ਸ਼ੰਕਾ ਦੂਰ ਕੀਤਾ ਹੈ। ਇਹ ਬਿਦ ਹੁਣ ਤੁਸੀਂ ਵੇਖ ਰਹੇ ਹੋ ਸਾਹਮਣੇ, ਇਹ ਚੋਂ ਕਿਤੇ ਪੱਥਰ ਲੱਭ ਜਾਏ ਤਾਂ ਸਾਡੀ ਵੀ ਅਗਵਾਈ ਕਰ ਦੇਣਾ, ਸਾਨੂੰ ਵੀ ਪਤਾ ਲੱਗ ਜਾਏ। ਇਹ ਬਿੱਦ ਸੁਣ ਕੇ ਜਾਟਰੋ ਉੱਠ, ਠੱਠੇ ਨੂੰ ਸਿਹਾਰੀ ਹੈ ਉੱਠ ਕੇ, ਇੱਦਾਂ ਉੱਠ ਕੇ ਨਹੀਂ ਵੀ ਕੋਈ ਬੰਦਾ ਬੈਠਾ ਹੋਵੇ ਅਤੇ ਉੱਠ ਕੇ ਤੁਰ ਪਵੇ, ਨਹੀਂ, ਉੱਠਣ ਦਾ ਅਰਥ ਉੱਦਮ ਆ ਗਿਆ। ਸ਼ਰਮਖੰਡ ਕੀ ਬਾਣੀ ਰੂਪ ਵਾਲਾ ਉੱਦਮ ਆ ਗਿਆ, ਮਨ ਵਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ ਵਾਲਾ ਉੱਦਮ ਆ ਗਿਆ। ਉੱਠਣ ਦਾ ਅਰਥ ਜਾਗਰਤੀ ਆ ਗਈ ਜੀਵਨ 'ਚ। ਇਹ ਬਿੱਦ ਸੁਣ ਕੇ ਜਾਟ ਉੱਠ, ਭਗਤੀ ਲਾਗਾ, ਪੱਥਰ ਨਾਲ ਲੱਗਾ ਤਾਂ ਨਹੀਂ ਨਾ ਕਿਹਾ, ਪੱਥਰ ਦੇ ਚਰਨਾਂ 'ਚ ਬੈਠਣ ਦੀ ਗੱਲ ਤਾਂ ਨਹੀਂ ਨਾ ਕੀਤੀ। ਇਹ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਜਿਨ੍ਹਾਂ ਬਾਰੇ ਅਸੀਂ ਕਹਿੰਦੇ ਭਨ ਮਥੁਰਾ ਕੱਚ ਭੇਦ ਨਹੀਂ, ਗੁਰੂ ਅਰਜਨ ਪਰਤਾ ਖਰ। ਇਹ ਬਿੱਦ ਸੁਣ ਕੇ ਜਾਟ ਉੱਠ, ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਤੰਨਾ ਵੱਡ ਭਾਗਾ। ਭਗਤ ਧੰਨੇ ਨੂੰ ਪ੍ਰਤੱਖ ਰੂਪ 'ਚ ਪਰਮਾਤਮਾ ਮਿਲੇ ਨੇ। ਪ੍ਰਤੱਖ ਰੂਪ 'ਚ ਮਿਲਣ ਦਾ ਅਰਥ ਪਰਮਾਤਮਾ ਦੇ ਜਿਹੜੇ ਗੁਣ ਉਹਨਾਂ ਨੇ ਸੈਨ, ਭਗਤ ਕਬੀਰ, ਭਗਤ ਰਵਿਦਾਸ ਜੀ ਦੇ ਜੀਵਨ 'ਚ ਵੇਖੇ, ਉਹਨਾਂ ਨੂੰ ਆਪਣੇ ਜੀਵਨ 'ਚੋਂ ਵੀ ਦਿਸਣ ਲੱਗ ਪਏ। ਜਬ ਦੇਖਾਂ ਤਬ ਗਾਵਾਂ, ਜਬ ਦੇਖਾਂ ਤਬ ਗਾਵਾਂ, ਮੈਂ ਵੇਖ ਕੇ ਗਾਉਂਦਾ ਹਾਂ, ਮੈਨੂੰ ਸਮਝ ਆ ਗਈ ਹੈ ਪਰਮਾਤਮਾ ਦੇ ਗੁਣ ਕੀ ਹਨ। ਪਰਮਾਤਮਾ ਦੀ ਵਿਚਾਰ ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਦੂਰ। ਨਾਨਕ ਜੀ ਗਾਉਂਦੇ ਨੇ ਬਿਨਾਂ ਵੇਖਿਆ ਨਹੀਂ, ਵੇਖ ਕੇ ਗਾਉਂਦੇ ਨੇ, ਦਿਸਿਆ ਹੈ ਅਤੇ ਗਾਇਆ ਹੈ। ਇਹ ਨਹੀਂ ਕਿਹਾ ਰੱਬ ਹੈਗਾ ਹੈ, ਰੱਬ ਨੂੰ ਵੇਖਿਆ ਹੈ, ਉਹਦੇ ਨਾਲ ਗੱਲਾਂ ਕੀਤੀਆਂ ਨੇ, ਸਾਂਝ ਪਾਈ ਹੈ, ਅਤੇ ਤੂੰ ਵੀ ਪਾ ਸਕਦਾ ਹੈ ਸਿੱਖਾ, ਪਰ ਪੱਥਰ 'ਚੋਂ ਨਹੀਂ, ਜਿੱਦਾਂ ਭਗਤ ਧੰਨੇ ਨੂੰ ਮਿਲਿਆ ਹੈ। ਹੁਣ ਆਪਾਂ ਭਗਤ ਧੰਨੇ ਦੇ ਬਾਰੇ ਜੋ ਗੁਰੂ ਅਰਜਨ ਸਾਹਿਬ ਨੇ ਫੈਸਲਾ ਦਿੱਤਾ, ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ। ਹੁਣ ਆਪਾਂ ਭਗਤ ਧੰਨੇ ਜੀ ਕੋਲੋਂ ਪੁੱਛਣਾ ਹੈ, ਇਹ ਤਾਂ ਸੀ ਨਾ ਗੁਰੂ ਅਰਜਨ ਸਾਹਿਬ ਦੀ ਗਵਾਹੀ, ਜਿਨ੍ਹਾਂ ਨੇ ਉਹਨਾਂ ਦੀ ਬਾਣੀ ਨੂੰ ਤਰਤੀਬ ਅਨੁਸਾਰ ਅੰਕਿਤ ਕੀਤਾ ਹੈ ਆਦਿ ਬੀੜ ਵਿੱਚ, ਜਿਹੜੇ ਸਾਡੇ ਕੋਲ ਅੱਜ ਮੌਜੂਦ ਹੈ ਗੁਰੂ ਗ੍ਰੰਥ ਸਾਹਿਬ ਜੀ, ਜਿਹਦੇ ਵਿੱਚ ਤਰਤੀਬ ਦਿੱਤੀ ਗੁਰੂ ਅਰਜਨ ਸਾਹਿਬ ਨੇ ਦਿੱਤੀ ਹੈ ਬਾਣੀ ਨੂੰ, ਰਾਗ ਬੰਦ। ਹੁਣ ਆਪਾਂ ਗੁਰੂ ਅਰਜਨ ਸਾਹਿਬ ਕੋਲੋਂ ਤਾਂ ਪੁੱਛ ਲਿਆ, ਆਪਾਂ ਹੁਣ ਭਗਤ ਧੰਨਾ ਜੀ ਕੋਲੋਂ ਪੁੱਛਦੇ ਹਾਂ। ਪੱਥਰ ਬਾਰੇ ਤਾਂ ਅਨੇਕਾਂ ਪ੍ਰਮਾਣ ਨੇ, ਏਕੇ ਪਾਤਰ ਕੀ ਜੇ ਪਾਓ, ਦੂਜੇ ਪਾਤਰ ਧਰੀਏ ਪਾਓ, ਜੇ ਉਹ ਦਿਓ ਕੌਣ ਜਿਹਦੇ ਅੱਗੇ ਮੱਥਾ ਟੇਕਿਆ, ਤਾਂ ਇਹ ਵੀ ਦੇਵਾ ਜਿਹਦੇ ਉੱਤੇ ਪੈਰ ਰੱਖ ਕੇ ਅੱਗੇ ਲੰਘ ਹੈ, ਦੱਸੋ ਇਹਦਾ ਕੀ ਕਸੂਰ ਹੈ, ਇਹ ਕਿਉਂ ਨਹੀਂ ਭਗਵਾਨ, ਇਹਦਾ ਕੀ ਕਸੂਰ ਹੈ। ਇਹ ਤਰਕ ਹੈ, ਇਸ ਤਰਕ ਵਿੱਚੋਂ ਗੁਰਮਤਿ ਝਲਕਾਂ ਮਾਰਦੀ ਹੈ। ਕਈ ਵਾਰੀ ਕਿਹਾ ਜਾਂਦਾ ਨਾ ਸਿੱਖ ਧਰਮ 'ਚ ਤਰਕ ਨਹੀਂ, ਤਰਕ ਤੋਂ ਬਿਨਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੁਰਦੇ ਹੀ ਨਹੀਂ। ਉਹ ਪਾਣੀ ਦਿੰਦੇ ਨੇ ਸੂਰਜ ਨੂੰ, ਮਹਾਰਾਜ ਨੇ ਪੰਜਾਬ ਨੂੰ ਦੇਣਾ ਸ਼ੁਰੂ ਕਰਤਾ, ਤਰਕ ਨਹੀਂ ਸੀ ਅਤੇ ਹੋਰ ਕੀ ਸੀ, ਉਹ ਜਨੇਊ ਪਾਉਂਦੇ ਮਹਾਰਾਜ, ਕਹਿੰਦੇ ਕਿਉਂ ਪਾਵਾਂ, ਤਰਕ ਨਹੀਂ ਸੀ ਅਤੇ ਹੋਰ ਕੀ ਸੀ। ਉਹ ਅੰਦਰ ਆਰਤੀ ਕਰਦੇ ਸੀ, ਗੁਰੂ ਸਾਹਿਬ ਕਹਿੰਦੇ ਮੇਰੇ 'ਤੇ ਆਰਤੀ ਪਰਮਾਤਮਾ ਦੀ ਹੋ ਰਹੀ ਹੈ, ਤਰਕ ਨਹੀਂ ਸੀ ਅਤੇ ਕੀ ਸੀ, ਇੰਨੀ ਸ਼ਰਧਾ ਨਹੀਂ। ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਇਹ ਸਿਖਾਇਆ ਹੈ, ਤੂੰ ਤਰਕ ਕਰ, ਇਹਦੇ ਵਿੱਚੋਂ ਤੇਰਾ ਜੀਵਨ ਉਭਰੇਗਾ, ਨਹੀਂ ਤੇ ਅੱਖਾਂ ਮੀਟ ਕੇ ਤਾਂ ਤੂੰ ਹਰ ਥਾਂ 'ਤੇ ਸਿਰ ਝੁਕਾਈ ਜਾਵੇਂਗਾ, ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗਾ, ਵੀ ਜਿੱਥੇ ਜਾਣਾ ਨਹੀਂ ਜੀ, ਸਾਰਿਆਂ ਨੂੰ ਖੁਸ਼ ਕਰੋ ਜੀ ਤੁਹਾਨੂੰ ਅੱਜ ਤਾਂ ਹੀ। ਅਤੇ ਇਹਦੇ ਵਿੱਚ ਸਾਡਾ ਕਸੂਰ ਇਹ ਹੈ ਕਿ ਅਸੀਂ ਬਾਕੀ ਸਭ ਕੁਝ ਪੜ੍ਹਿਆ, ਬਿਜ਼ਨਸ ਬਾਰੇ ਕਿੰਨੇ ਸਿਆਣੇ ਹੋ ਗਏ ਹਾਂ, ਬੱਚਿਆਂ ਨੂੰ ਪੜ੍ਹਾਉਣ ਪੱਖੋਂ ਕਿੰਨੇ ਸਿਆਣੇ ਹੋ ਗਏ ਹਾਂ, ਪਰ ਆਪਣੇ ਗੁਰੂ ਪਾਤਸ਼ਾਹ ਬਾਰੇ ਕਦੀ ਸੋਚਿਆ ਹੀ ਨਹੀਂ। ਸਾਡੇ ਕੋਲ ਪਿਤਾ ਬਾਰੇ ਗਲਤ ਬਿਆਨਬਾਜ਼ੀ ਸਮਾਜ ਵਿੱਚ ਕਰੇ, ਅਸੀਂ ਜਰਦੇ ਹੀ ਨਹੀਂ। ਭਾਵੇਂ ਬੱਚੇ ਦਾ ਜਨਮ ਜਦੋਂ ਹੋਇਆ ਸੀ, ਉਹਦੀ ਥੋੜ੍ਹੀ ਦੇਰ ਬਾਅਦ ਪਿਤਾ ਦੀ ਡੈਥ ਹੋ ਜਾਏ, ਪਰ ਫਿਰ ਵੀ ਕੋਈ ਉਹਦੇ ਪਿਤਾ ਬਾਰੇ ਗਲਤ ਗੱਲ ਸਮਾਜ ਵਿੱਚ ਕਵੇ, ਬੱਚਾ ਨਹੀਂ ਬਰਦਾਸ਼ਤ ਕਰਦਾ, ਉਹ ਕਹਿੰਦਾ ਮੇਰੇ ਬਾਪ ਇੱਦਾਂ ਦੇ ਹੋਣਗੇ ਹੀ ਨਹੀਂ। ਪਰ ਆਪਣੇ ਗੁਰੂ ਪਾਤਸ਼ਾਹ ਬਾਰੇ, ਆਪਣੇ ਗੁਰੂ ਸਾਹਿਬਾਨਾਂ ਬਾਰੇ ਪਤਾ ਨਹੀਂ ਗਲਤ ਮਲਤ ਕਈ ਕੁਝ ਸੁਣੀ ਜਾ ਰਿਹਾ, ਅਤੇ ਸੁਣਾਉਣ ਵਾਲਿਆਂ ਨੂੰ ਮਾਇਆ ਵੀ ਦੇਈ ਜਾ ਰਿਹਾ, ਇਹ ਵੀ ਨਹੀਂ ਸੋਚਦਾ ਕਿ ਕਿੰਨਾ ਕੁਝ ਸਾਡੇ ਸਮਾਜ ਵਿੱਚ ਗਲਤ ਪੇਸ਼ ਕੀਤਾ ਗਿਆ। ਇਹ ਚੀਜ਼ਾਂ ਸਾਡੇ ਸਮਾਜ ਵਿੱਚ ਉੱਭਰ ਕੇ ਸਾਹਮਣੇ ਕੀ ਸਿੱਖਣਗੇ ਸਾਡੇ ਬੱਚੇ ਇਹਨਾਂ ਵਿੱਚੋਂ? ਅਜੇ ਵੀ ਵਕਤ ਹੈ, ਹੁਣ ਤਾਂ ਇੰਨੇ ਵਧੀਆ ਮਾਧਿਅਮ ਨੇ, ਐਡੇ ਵਧੀਆ ਸਾਧਨ ਨੇ ਸਾਡੇ ਘਰਾਂ ਵਿੱਚ, ਘਰਾਂ 'ਚ ਸਾਡੇ ਇੰਟਰਨੈੱਟ ਹੈ, ਕੰਪਿਊਟਰ ਹੈ, ਲੈਪਟੋਪ ਨੇ, ਆਪਣੇ ਘਰਾਂ ਵਿੱਚ ਰੱਖ ਕੇ ਤੁਸੀਂ ਕਿਸੇ ਵੀ ਤਰੀਕੇ ਨਾਲ ਸੱਚ ਨਾਲ ਜੁੜ ਸਕੋ, ਕਿਸੇ ਵੀ ਤਰੀਕੇ ਨਾਲ ਬਾਣੀ ਦੀ ਵਿਚਾਰ ਨਾਲ ਸਾਂਝ ਪਾ ਸਕੋ, ਪਰ ਸਮਾਂ ਤਾਂ ਕੱਢਣਾ ਪਵੇਗਾ ਨਾ। ਅਸੀਂ ਇੰਝ ਉਡੀਕ ਰਹੇ ਹਾਂ, ਮੈਂ ਰੋਜ਼ ਗੁਰਦੁਆਰੇ ਜਾਵਾਂ, ਅਰਦਾਸ ਕਰਾਵਾਂ, ਮੱਥਾ ਟੇਕਾਂ, ਰੋਜ਼ ਸਤਿਗੁਰੂ ਜੀ ਦੀ ਅੱਗੇ ਬੇਨਤੀ ਕਰਾਂ, ਕੋਈ ਗੈਬੀ ਸ਼ਕਤੀ ਆਏਗੀ, ਮੇਰਾ ਕੰਮ ਆਣ ਕੇ ਸਵਾਰ ਜਾਏਗੀ। ਕੋਈ ਮੇਰੀ ਅਰਦਾਸ ਬੇਨਤੀ 'ਚੋਂ ਇੱਕ ਗੈਬੀ ਸ਼ਕਤੀ ਨੇ ਆਉਣਾ ਹੈ, ਇੱਕ ਕੋਈ ਚਮਤਕਾਰ ਵਰਤੇਗਾ, ਮੇਰਾ ਕੰਮ ਆਪਣੇ ਆਪ ਹੋ ਜਾਣਾ, ਮੈਨੂੰ ਕੁਝ ਵੀ ਨਹੀਂ ਕਰਨਾ ਪੈਣਾ। ਇਹ ਸਾਰਾ ਕੁਝ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਇਹ ਕਦੀ ਕੀਤਾ ਹੈ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਵਾਂ ਨਾ, ਬਸ ਰੋਜ਼ ਗੁਰਦੁਆਰੇ ਜਾ ਕੇ ਅਰਦਾਸ ਕਰਾਂ, ਇੱਕ ਗੈਬੀ ਸ਼ਕਤੀ ਆਉਣੀ ਹੈ, ਮੇਰੇ ਬੱਚੇ ਨੇ ਆਪਣੇ ਆਪ ਹੀ ਪੜ੍ਹਨ ਲੱਗ ਪੈਣਾ ਹੈ। ਬਿਜ਼ਨਸ ਬਾਰੇ, ਕੋਈ ਹੋਰ ਕਾਰੋਬਾਰ ਬਾਰੇ, ਕੇਵਲ ਧਰਮ ਦੇ ਵਿੱਚ ਇਹ ਗੱਲਾਂ ਅਜਮਾਈਆਂ ਜਾਂਦੀਆਂ ਨੇ ਵੀ ਉਹਨੇ ਆਉਣਾ ਹੈ, ਸਾਡਾ ਕੰਮ ਸਵਾਰ ਦੇਣਾ ਹੈ, ਸਾਡਾ ਸਭ ਕੁਝ ਹੋ ਜਾਣਾ ਹੈ, ਫਲਾਣੇ ਥਾਂ 'ਤੇ ਇੱਦਾਂ ਹੋਇਆ ਜੀ। ਉਹ ਪੱਗਾਂ ਵਾਲਿਓ, ਇਹ ਜਿਸ ਦੇਸ਼ 'ਚ ਆਪਾਂ ਰਹਿ ਰਹੇ ਹਾਂ ਨਾ, ਸਭ ਤੋਂ ਵੱਧ ਕਰਾਮਾਤਾਂ ਵਾਲਾ ਦੇਸ਼ ਹੀ ਹੈ। ਬਾਹਰਲੀਆਂ ਕੰਟਰੀਆਂ ਜਾਓ ਨਾ, ਉਹ ਤਾਂ ਇਹਨਾਂ ਗੱਲਾਂ 'ਤੇ ਬਿਲੀਵ ਨਹੀਂ ਕਰਦੇ, ਉਹਨਾਂ ਦਾ ਵਿਸ਼ਵਾਸ ਨਹੀਂ ਇਹਨਾਂ ਗੱਲਾਂ 'ਤੇ। ਜੇ ਅੱਜ ਥੋੜ੍ਹੇ ਬਹੁਤੇ ਗੋਰੇ ਕਰਾਮਾਤਾਂ 'ਤੇ ਵਿਸ਼ਵਾਸ ਕਰਨ ਵੀ ਲੱਗੇ ਨੇ, ਅਸੀਂ ਸਿਖਾਇਆ, ਸਾਡੇ ਪੰਜਾਬੀ ਗਏ ਨੇ ਇਹ 'ਚ ਜਿੰਨ ਆਉਂਦਾ। ਮੈਂ ਨਿਊਜ਼ੀਲੈਂਡ ਵੇਖ ਕੇ ਆਇਆ, ਉੱਥੋਂ ਇੱਥੋਂ ਇੱਕ ਮਾਤਾ ਪੰਜਾ ਇੱਥੋਂ ਹਿੰਦੁਸਤਾਨ 'ਚੋਂ ਕਿੱਟ ਲੈ ਕੇ ਗਈ, ਪਤਾ ਨਹੀਂ ਕਿੱਦਾਂ ਲੈ ਗਈ, ਕਿਉਂ ਖੜਿਆ ਉਹਨੇ ਇੱਟ ਨੂੰ। ਉਹ ਘਰ ਵਿਚਾਰੀ ਦੀਵਾ ਜਗਾਉਂਦੀ ਸੀ, ਹੁਣ ਬਾਹਰਲੇ ਗੋਰਿਆਂ ਦੇ ਦੇਹ 'ਚ ਦੀਵਾ ਕਿਵੇਂ ਜਗਾਵੇ? ਉਹ ਇੱਕੋ ਇੱਟ ਦੇ ਉੱਤੇ ਰੋਜ਼ ਦੀਵਾ ਜਗਾਉਂਦੀ ਹੈ, ਵੀਰਵਾਰ ਦੇ ਵੀਰਵਾਰ, ਹਰ ਵੀਰਵਾਰ ਦੀਵਾ ਜਗਾਉਂਦੀ ਹੈ। ਗੋਰੇ ਵੇਖਦੇ ਆ ਕੀ ਹੋ ਰਿਹਾ, ਇਹ ਅਸੀਂ ਆਪਣੇ ਪੀਰ ਨੂੰ ਮੰਨਦੇ ਹਾਂ ਜੀ। ਬਾਹਰਲੀਆਂ ਕੰਟਰੀਆਂ ਨੂੰ ਵੀ ਪੀਰਾਂ ਵਾਲੇ ਬੰਨੇ ਗੁਜਾ ਦਿੱਤਾ ਹੈ। ਉੱਥੇ ਚੇਚਕ ਨਿਕਲ ਆਈ ਇੱਕ ਬੱਚੀ ਦੇ, ਵਿਆਹੀ ਲੜਕੀ ਸੀ ਉਹਦੀ, ਚੇਚਕ ਨਿਕਲ ਆਈ। ਉਹਦੇ ਪਤੀ ਨੇ ਰੋਜ਼ ਮੇਰੇ ਕੋਲ ਆਉਣਾ, ਵੀਰ ਜੀ ਮੇਰੀ ਪਤਨੀ ਨੂੰ ਕੁਝ ਸਮਝਾਓ, ਉਹਦੇ ਚੇਚਕ ਹੈ। ਬਾਅਦ ਵਿੱਚ ਪਤਾ ਲੱਗਾ ਘਰ ਵਿੱਚ ਉਹਨਾਂ ਨੇ ਪੰਡਿਤ ਜੀ ਬੁਲਾਏ, ਇੱਥੋਂ ਮੰਤਰ ਪੜ੍ਹੇ ਅਤੇ ਲੜਕੀ ਉੱਥੇ ਸੁਣੇ। ਤੋ ਪੰਡਿਤ ਜੀ ਦੱਸ ਰਿਹਾ ਸੀ ਤੁਹਾਡੇ ਇੱਥੇ ਮਾਤਾ ਜੀ ਆ ਗਏ ਆ, ਤੁਹਾਡੇ ਮਾਤਾ ਜੀ ਆ ਗਏ, ਤੁਹਾਡੇ ਉੱਥੇ ਬਿਮਾਰੀ ਹੈ, ਡਾਕਟਰਾਂ ਖੋਜ ਕਰ ਲਈ ਹੈ, ਪਤਾ ਨਹੀਂ ਮਾਤਾ ਕਿਵੇਂ ਪਾਸਪੋਰਟ ਲਿਆ ਉਹਨੇ, ਕਿੱਦਾਂ ਬਾਹਰਲੀ ਦੇਸ਼ 'ਚ ਪਹੁੰਚੀ, ਪਤਾ ਨਹੀਂ ਕਿੱਦਾਂ ਕੁਝ ਹੋਇਆ, ਪਰ ਪਹੁੰਚਾ ਤੀ ਸਾਡੇ ਪੰਜਾਬੀਆਂ, ਪਹੁੰਚਾਈ, ਪੰਜਾਬੀ ਹੈ ਪਰਿਵਾਰ, ਇਹ ਕੋਈ ਮਾਮੂਲੀ ਗੱਲ ਨਹੀਂ। ਫਿਰ ਦੱਸਿਆ ਉਹਨਾਂ ਨੂੰ, ਪਰ ਨਹੀਂ, ਵਿਸ਼ਵਾਸ ਨਹੀਂ ਇਹਨਾਂ ਗੱਲਾਂ 'ਤੇ, ਇਹ ਭੂਤ ਪ੍ਰੇਤ ਜਿੰਨ ਆਤਮਾਵਾਂ, ਇਹ ਸਾਰਾ ਕੁਝ ਅਸੀਂ ਘਸੋੜਿਆ ਸਾਡੇ ਸਮਾਜ ਦੇ ਵਿੱਚ, ਜਿੱਥੇ ਜਿੱਥੇ ਅਸੀਂ ਗਏ ਨਾ ਅਸੀਂ, ਕਿਉਂਕਿ ਸਭ ਤੋਂ ਵੱਧ ਇਹ ਦੇਸ਼ ਕਰਾਮਾਤਾਂ 'ਤੇ ਵਿਸ਼ਵਾਸ ਕਰਦਾ ਸੀ। ਇੱਥੇ ਕਹਿੰਦਾ ਸੀ ਕੋਈ ਗੈਬੀ ਸ਼ਕਤੀ ਆਉਂਦੀ ਹੈ, ਇਹ ਦੇਸ਼ ਕਹਿੰਦਾ ਸੀ ਤੁਹਾਨੂੰ ਕੋਈ ਪਾਠ ਪੂਜਾ, ਤੁਹਾਨੂੰ ਕੋਈ ਕਰਮ ਕਰਨ ਦੀ ਲੋੜ ਨਹੀਂ, ਅਸੀਂ ਮੰਤਰ ਜਪਾਂਗੇ ਆਹ ਹੋ ਜਾਏਗਾ ਮੰਤਰ। ਅੱਜ ਮੀਡੀਆ 'ਚ ਕੀ ਹੋ ਰਿਹਾ, ਸਭ ਤੋਂ ਵੱਧ ਮੀਡੀਆ ਦੇ ਵਿੱਚ ਜ਼ੋਰ ਹੀ ਇਸ ਗੱਲ 'ਤੇ ਲੱਗ ਰਿਹਾ, ਤੁਹਾਡੇ ਫਲਾਣਾ ਬੰਦਾ ਨਜ਼ਰ ਲਾ ਗਿਆ, ਤੁਹਾਡਾ ਕੰਮ ਨਹੀਂ ਸੌਰਦਾ, ਤੁਸੀਂ ਆਹ ਲੈ ਕੇ ਜਾਓ, ਪਹਿਲਾਂ ਮੇਰਾ ਪੈਸਾ ਨਹੀਂ ਸੀ ਕਮਾਇਆ ਜਾਂਦਾ, ਮੈਂ ਆਹ ਲੈ ਕੇ ਗਿਆ। ਕਿੰਨਾ ਨੁਕਸਾਨ ਹੋ ਰਿਹਾ ਇਹਦੇ ਨਾਲ, ਸਾਡੇ ਜੀਵਨ 'ਚ ਉੱਦਮ ਗਵਾਇਆ ਜਾ ਰਿਹਾ, ਸਾਨੂੰ ਭਰਾਵਾਂ ਦੇ ਭਰਾ ਦੁਸ਼ਮਣ ਬਣਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੀ ਕੋਈ ਕਿਸੇ ਨੂੰ ਕਿਸੇ ਦੀ ਮਾੜੀ ਨਜ਼ਰ ਨਹੀਂ ਲੱਗ ਸਕਦੀ, ਮੀਡੀਆ 'ਚ ਪ੍ਰਚਾਰ ਕੀਤਾ ਜਾ ਰਿਹਾ ਭੈਣ ਨੂੰ ਭਰਾ ਦੀ ਨਜ਼ਰ ਲੱਗ ਸਕਦੀ ਹੈ, ਫਲਾਣੀ ਆਂਟੀ ਜੀ ਸਾਡੇ ਘਰ ਆਏ ਟੀਵੀ 'ਚ ਵਿਖਾਉਂਦੇ ਐਂ ਤਿੱਖੀ ਜੀ ਨਜ਼ਰ ਨਿਕਲਦੀ ਹੈ, ਸਾਡਾ ਬੇਟਾ ਰੋਣ ਲੱਗ ਪਿਆ, ਹੋ ਸਕਦਾ ਉਹਨੂੰ ਭੁੱਖ ਲੱਗੀ ਹੋਵੇ, ਦੁੱਧ ਪਿਆ, ਚੁੱਪ ਕਰ ਜਾਏਗਾ। ਅਸੀਂ ਕਾਰਨ ਨਹੀਂ ਲੱਭੇ, ਮਤਲਬ ਬਿਮਾਰੀਆਂ ਸਾਡੇ ਸਮਾਜ ਵਿੱਚ ਫੈਲ ਗਈਆਂ। ਜੇ ਨਗਾਂ ਵਾਲੀਆਂ ਮੁੰਦਰੀਆਂ ਦਾ ਪ੍ਰਚਾਰ ਹੋਇਆ ਹੈ ਕਿ ਤੁਹਾਨੂੰ ਅੱਜ ਹਰ ਦਸਵੇਂ ਪੰਜਵੇਂ ਇੱਕ ਸਿੱਖ ਦੇ ਉਂਗਲਾਂ ਦੇ ਨਾਲ ਵੀ ਇਹ ਮੁੰਦਰੀਆਂ ਦਿਖਾਈ ਦੇਣ ਲੱਗ ਪਈਆਂ ਨੇ, ਡੋਲ ਜਾਂਦਾ ਹੈ ਨਾ ਬੰਦਾ। ਰੋਜ਼ ਪ੍ਰਚਾਰ ਕਰੀ ਜਾਓ। ਇੱਕ ਵਿਦਵਾਨ ਕਹਿੰਦਾ ਝੂਠ ਨੂੰ 100 ਵਾਰ ਕੰਨ ਵਿੱਚ ਦੁਹਰਾਓ, ਉਹ ਵੀ ਸੱਚ ਪ੍ਰਤੀਤ ਹੋਣ ਲੱਗ ਪਵੇਗਾ। ਅਤੇ ਟੀਵੀ 'ਤੇ ਅਸੀਂ 12 ਮਹੀਨੇ 36 ਦਿਨ ਸੁਣੀ ਜਾਣਾ, 365 ਦਿਨ ਨੇ, ਉਹ ਤਾਂ ਐਡ ਤੁਰੀ ਆਉਣੀ ਹੈ। ਰੋਜ਼ ਬੰਦਾ ਸੁਣਦਾ ਕਹਿੰਦਾ ਲੈ ਹੀ ਆਓ, ਪਤਨੀ ਫਿਰ ਮਜਬੂਰ ਕਰਦੀ ਹੈ ਐਵੇਂ ਜੀ ਜਿੱਦ ਨਾ ਕਰਿਆ ਕਰੋ। ਉਹ ਬਥੇਰਾ ਕਹਿੰਦਾ ਨਹੀਂ ਮੈਂ ਕਥਾ ਸੁਣ ਕੇ ਆਇਆ, ਇਹ ਗੱਲਾਂ ਕੁਝ ਨਹੀਂ ਹੁੰਦੀਆਂ। ਨਹੀਂ ਜੀ ਉਹਨਾਂ ਨੂੰ ਕੀ ਪਤਾ ਹੈ, 4400 ਰੁਪਈਆ ਹੀ ਹੈ, ਆਰਡਰ ਕਰੋ ਘਰ ਆ ਜਾਣਾ, ਬਣ ਗਈ ਗੱਲ ਠੀਕ ਹੈ, ਨਾ ਸੀ ਅਤੇ ਨਾ ਸਹੀ। ਕਿੰਨਾ ਮਨ ਕਮਜ਼ੋਰ ਹੈ, ਕਿੰਨੀ ਆਤਮਾ ਕਮਜ਼ੋਰ ਹੈ, ਕਿੰਨੀ ਛੇਤੀ ਮਨੁੱਖ ਡੋਲਦਾ ਹੈ, ਸਾਰਾ ਕੁਝ ਕਿਉਂ ਲਾਲਚੀਆਂ ਇੱਕਦਮ ਛੇਤੀ ਛੇਤੀ ਸਭ ਕੁਝ ਸਾਡੇ ਜੀਵਨ 'ਚ ਆ ਜਾਏ। ਪਾਗਾਂ ਵਾਲਿਓ, ਕਦੀ ਗੁਰਬਾਣੀ ਨੂੰ ਪਵਿੱਤਰ ਹਿਰਦੇ ਦੇ ਨਾਲ ਪੜ੍ਹਨ ਅਤੇ ਵਿਚਾਰਨ ਦੀ ਕੋਸ਼ਿਸ਼ ਕਰਕੇ ਵੇਖੀਏ, ਬੜਾ ਕੀਮਤੀ ਧਨ ਹੈ ਜੇ ਅਸੀਂ ਸਤਿਗੁਰ ਦੀ ਬਾਣੀ ਦੇ ਕੋਲ ਬੈਠ ਕੇ ਵਿਚਾਰਨ ਦਾ ਯਤਨ ਕਰਾਂਗੇ। ਤੇ ਹੁਣ ਭਗਤ ਧੰਨਾ ਜੀ ਖੁਲਾਸਾ ਕਰਦੇ ਨੇ ਮੈਨੂੰ ਰੱਬ ਕਿਵੇਂ ਮਿਲਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਭਗਤ ਧੰਨੇ ਜੀ ਕੀ, ਰਹਾਉ ਦਾ ਬੰਦ ਹੈ, ਭਰਮਤ ਫਿਰਤ ਬਹੁ ਜਨਮ ਬਿਲਾਨੇ। ਭਰਮਤ ਫਿਰਤ, ਭਰਮਦਿਆਂ ਫਿਰਦਿਆਂ ਬਹੁ ਜਨਮ ਬਿਲਾਨੇ। ਕਿਹੜੇ ਜਨਮ? ਪਹਿਲਾਂ ਮੈਂ ਕਾਂ ਸੀ, ਸੂਰ ਸੀ, ਮੱਝ ਸੀ, ਗਧਾ ਸੀ, ਸੱਪ ਸੀ, ਉਹ ਜਨਮ ਨਹੀਂ। ਮਾਤਾ ਦੇ ਗਰਭ 'ਚੋਂ ਨਿਕਲਣ ਤੋਂ ਬਾਅਦ ਪਤਾ ਨਹੀਂ ਮੈਂ ਕਿੰਨੇ ਜਨਮ ਬਿਤਾਏ ਨੇ। ਆ ਜਨਮ ਪ੍ਰੈਕਟੀਕਲ ਆਪਣੀ ਵਿਆਖਿਆ ਸ਼ਬਦਾਵ ਕਰਦਾ ਹੈ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੇ ਆਵਾਗਮਨ, ਹੋਤ ਹੈ ਫੁੰਨ ਫੁੰਨ ਇਹ ਪ੍ਰਸੰਗ ਨਾ ਟੂਟੇ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਵਕਾਰਾਂ ਦੇ ਵਿੱਚ ਜੰਮਣ ਮਰਨ ਦੇ ਵਿੱਚ ਪਿਆ ਹੋਇਆ। ਕਦੀ ਪਰਾਇਆ ਧਨ ਵੇਖ ਕੇ ਮਰ ਜਾਂਦਾ, ਕਦੀ ਪਰਾਇਆ ਤਨ ਵੇਖ ਕੇ ਮਰ ਜਾਂਦਾ, ਕਦੀ ਪਰਾਈ ਈਰਖਾ ਕਰਕੇ ਮਰ ਜਾਂਦਾ, ਦੁਆਖ ਭਾਵਨਾ ਕਰਕੇ ਮਰ ਜਾਂਦਾ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਗੁਜ਼ਰ ਗਏ ਤਨ, ਅਤੇ ਇਹਨਾਂ ਜਨਮਾਂ 'ਚ ਮੇਰਾ ਨੁਕਸਾਨ ਕੀ ਹੋਇਆ? ਮੇਰਾ ਤਨ ਨਾਸ ਹੋ ਗਿਆ। ਕਿਵੇਂ? ਜਦੋਂ ਮਨੁੱਖ ਦਾ ਮਨ ਵਿਕਾਰੀ ਹੋਏਗਾ ਤਾਂ ਤਨ ਵੀ ਤਾਂ ਨਾਸ ਹੋਏਗਾ ਨਾ। ਜਦੋਂ ਮਨ ਗਲਤ ਸੋਚ ਸੋਚਦਾ ਹੈ ਤਾਂ ਤਨ ਵੀ ਤਾਂ ਨਾਸ ਹੁੰਦਾ ਹੈ ਨਾ। ਮਨ ਨੇ ਪਰਾਇਆ ਸੰਗ ਕਰਨ ਦੀ ਇੱਛਾ ਕੀਤੀ ਸੀ। ਏਡਜ ਮਨ ਨੂੰ ਥੋੜ੍ਹਾ ਹੋਈ ਹੈ, ਏਡਜ ਤਾਂ ਸਰੀਰ ਨੂੰ ਹੋਈ ਹੈ ਨਾ। ਪੀੜਾ ਤਾਂ ਸਰੀਰ ਚੱਲ ਰਿਹਾ ਹੈ ਨਾ, ਤਕਲੀਫ ਤਾਂ ਸਰੀਰ ਨੂੰ ਚੱਲਣੀ ਪੈ ਰਹੀ ਹੈ ਨਾ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਤਿੰਨੇ ਚੀਜ਼ਾਂ ਨੂੰ ਵੀ ਟਿਕਦੀਆਂ, ਤਨ ਵੀ, ਮਨ ਵੀ ਅਤੇ ਧਨ ਵੀ। ਇੱਥੇ ਧਨ ਦਾ ਅਰਥ ਪੈਸਾ ਨਹੀਂ ਹੈ, ਬੈਂਕ ਬੈਲੈਂਸ ਨਹੀਂ ਹੈ। ਗੁਰਬਾਣੀ ਵਿੱਚ ਜਿੱਥੇ ਵੀ ਜ਼ਿਆਦਾਤਰ ਧਨ ਲੱਭ ਜਾਂਦਾ ਹੈ ਨਾ, ਉਹ ਪੈਸਿਆਂ ਵਾਸਤੇ ਨਹੀਂ ਆਉਂਦਾ ਵੀ ਇਹ ਧਨ ਟਿਕਣਾ ਨਹੀਂ, ਇਹ ਧਨ ਰਹਿਣਾ ਨਹੀਂ। ਅਸੀਂ ਆਮ ਤਾਂ ਇਹੋ ਕਹਿੰਦੇ ਨਾ, ਇਹ ਧਨ ਨੇ ਤੇਰੇ ਸਾਥ ਨਹੀਂ ਜਾਣਾ, ਇਹ ਪੈਸਾ ਤੇਰੇ ਨਾਲ ਨਹੀਂ ਜਾਣਾ। ਨਾਲ ਨਹੀਂ ਜਾਣਾ ਪਰ ਵਰਤੀ ਤਾਂ ਹੈਗਾ ਹੀ ਹੈ ਨਾ, ਉਹਨੂੰ ਖਾਂਦਾ ਤਾਂ ਹੈਗਾ ਹੀ ਹੈ ਨਾ। ਗੁਰਬਾਣੀ ਦੀ ਵਿਆਖਿਆ ਨੂੰ ਅਸੀਂ ਇਸ ਤਰੀਕੇ ਨਾਲ ਨਹੀਂ ਸਮਝ। ਧਨ ਲਫ਼ਜ਼ ਗੁਰਬਾਣੀ 'ਚ ਕਿਹਨੂੰ ਆਖੇ? ਬਾਬਾ ਕਬੀਰ ਜੀ ਕਹਿੰਦੇ ਨੇ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ, ਇਹ ਮੇਰੀ ਸੰਪਤੀ ਹੈ, ਇਹ ਹੈ ਧਨ। ਕਾਮ ਕ੍ਰੋਧ ਮਾਇਆ ਮਦ ਮਤਸਰ, ਕਾਮ ਕ੍ਰੋਧ ਮਾਇਆ ਮਦ, ਮਦ ਮੀਨ ਹੰਕਾਰ, ਮਤਸਰ ਮੀਨ ਈਰਖਾ, ਇਹ ਮੇਰਾ ਬੈਂਕ ਬੈਲੈਂਸ ਹੈ, ਇਹ ਮੇਰੀ ਸੰਪਤੀ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਮੈਂ ਆਪਣੇ ਮਨ ਵਿੱਚ, ਮੈਂ ਆਪਣੇ ਹਿਰਦੇ ਰੂਪੀ ਘਰ ਵਿੱਚ, ਮੈਂ ਆਪਣੇ ਸਰੀਰ ਵਿੱਚ ਇਹ ਸੰਪਤੀ, ਇਹ ਸੰਪੈ, ਇਹ ਸੰਪਤੀ ਇਕੱਠੀ ਕੀਤੀ ਹੋਈ ਹੈ। ਇਹਨੂੰ ਬਣ ਚੱਕਿਆ ਕਾਚਾ ਧਨ ਸੰਚੈ, ਅਸੀਂ ਕਿਹਨੂੰ ਕਹਿੰਦੇ ਕੱਚਾ ਧਨ? ਜੀ ਉਹਨੇ ਇੰਨੇ ਪੈਸੇ ਕਮਾ ਲਿਆ, ਕੱਚਾ ਧਨ ਇਕੱਠਾ ਕਰੀ ਜਾਂਦਾ ਹੈ। ਪੱਗਾਂ ਵਾਲੇ ਉਹ ਨਹੀਂ, ਵਕਾਰ ਇਕੱਠੇ ਕਰਨੇ ਕੱਚਾ ਧਨ ਹੈ। ਬੁਰੀ ਤਰੀਕੇ ਨਾਲ ਜੀਵਨ ਜਿਉਣਾ ਕੱਚਾ ਧਨ ਹੈ। ਕਾਚਾ ਧਨ ਸੰਚੈ ਮੂਰਖ ਗਵਾਰ, ਮਨ ਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਵਿਖਿਆ ਯਾਰ ਵਾਲੇ ਧਨ ਨਾਲ ਸਦਾ ਹੀ ਦੁੱਖ ਹੁੰਦਾ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸੱਚਾ ਧਨ ਕੀ ਹੈ? ਸਾਚਾ ਧਨ ਗੁਰਮਤੀ ਪਾਏ, ਗੁਰੂ ਦੀ ਮੱਤ 'ਤੇ ਤੁਰਿਆ ਗੁਣਾਂ ਨੂੰ ਜੀਵਨ 'ਚ ਧਾਰਨ ਕਰਨਾ ਅਸਲੀ ਧਨ ਹੈ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋ ਮਾਹੀ, ਇਹ ਮੇਰੀ ਸੰਪਤੀ ਹੈ, ਇਹ ਮੇਰਾ ਬੈਂਕ ਬੈਲੈਂਸ ਹੈ। ਇਹ ਬੈਂਕ ਬੈਲੈਂਸ ਹੈ ਤੇ ਹੈ ਕੀ ਨਹੀਂ ਮੇਰੇ ਕੋਲ? ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਇਹ ਸੱਚਾ ਧਨ ਮੇਰੇ ਕੋਲ ਹੈ ਹੀ ਨਹੀਂ, ਕੱਚਾ ਧਨ ਹੈਗਾ, ਇਹ ਸੰਪਤੀ ਹੈ ਮੇਰੇ ਕੋਲ, ਇਹ ਮੈਂ ਬੜਾ ਇਕੱਠਾ ਕੀਤਾ ਹੋਇਆ, ਇਹ ਮੈਂ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ। ਭ੍ਰਮਤ ਫਿਰਤ, ਇਹ ਇਕੱਠਾ ਕਰਦਿਆਂ ਮੈਂ ਜਨਮ ਕਈ ਗੁਜ਼ਾਰ ਦਿੱਤੇ ਨੇ। ਭ੍ਰਮਤ ਫਿਰਤ, ਇਹ ਭਗਤ ਅੰਨਾ ਜੀ ਕਹਿ ਰਹੇ ਨੇ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ। ਇੱਕ ਤਾਂ ਜ਼ਹਿਰ ਹੁੰਦਾ ਹੈ ਨਾ, ਮਨੁੱਖ ਬਾਜ਼ਾਰੋਂ ਖਰੀਦ ਕੇ ਆਪਣੇ ਸਰੀਰ ਨੂੰ ਮਾਰਦਾ ਹੈ, ਲਾਲਚ ਵਾਲਾ ਜ਼ਹਿਰ ਬਾਜ਼ਾਰੋਂ ਨਹੀਂ ਖਰੀਦਣਾ ਪੈਂਦਾ, ਇਹਦੇ ਸਰੀਰ 'ਚ ਉਤਪੰਨ ਹੁੰਦਾ ਹੈ। ਫਿਰ ਉਹ ਜ਼ਹਿਰ ਤਾਂ ਇੱਕੇ ਵਾਰੀ ਬੰਦੇ ਨੂੰ ਮਾਰ ਦਿੰਦਾ ਹੈ ਅਤੇ ਇੱਕੇ ਵਾਰੀ ਸੰਸਕਾਰ ਹੁੰਦਾ ਹੈ, ਇਹ ਲਾਲਚ ਵਾਲਾ ਜ਼ਹਿਰ ਰੋਜ਼ ਮਾਰਦਾ ਹੈ, ਇਹਨੂੰ ਰੋਜ਼ ਮਰਦਾ। ਛੋਟੀ ਜਿਹੀ ਉਦਾਹਰਨ ਦੇਵਾਂ, ਕੋਈ ਸਹੁਰਾ ਪਰਿਵਾਰ ਬੱਚੀ ਨੂੰ ਦਾਜ ਪੱਖੋਂ ਤੰਗ ਕਰਦੇ ਹੋਣ ਅਤੇ ਉਹ ਬੱਚੀ ਸਹੁਰੇ ਪਰਿਵਾਰ ਦੇ ਸਿਰ ਚੜ੍ਹ ਕੇ ਆਤਮ ਹੱਤਿਆ ਕਰ ਲੈ, ਲਾਲਚ ਕਰਵਾਉਂਦਾ ਸੀ ਨਾ ਉਹਨਾਂ ਦਾ, ਇਹ ਲੈ ਕੇ ਆ, ਆਹ ਲੈ ਕੇ ਆ। ਇੱਕ ਦਿਨ ਉਹ ਵਿਚਾਰੀ ਸਤੀ ਹੋਈ ਨੇ, ਆਤਮ ਹੱਤਿਆ ਕਰ ਲਈ। ਸੱਸ ਨੂੰ, ਸਹੁਰੇ ਨੂੰ, ਪਤੀ ਨੂੰ ਪੁਲਿਸ ਕੇਸ ਦਰਜ ਹੋਇਆ, FIR ਦਰਜ ਹੋਈ, ਜੇਲ੍ਹ ਜਾਣਾ ਪੈ ਗਿਆ, ਮੁਕੱਦਮਾ ਜਿੱਤ ਗਿਆ ਲੜਕੀ ਵਾਲੇ। ਅੱਜ ਲਾਲਚ ਬਿਖ ਕਾਮ ਲੁਭਦ ਰਾਤਾ, ਲਾਲਚ ਦੇ ਯਾਰ ਨੇ ਜੀਵਨ ਤਬਾਹ ਕਰਕੇ ਰੱਖ ਦਿੱਤਾ। ਉਹ ਨੌਂ ਤੇ ਇੱਕ ਵਾਰ ਮਰ ਗਈ, ਇਹਨਾਂ ਨੂੰ ਜੇ 10 ਸਾਲ ਸਜ਼ਾ ਹੋ ਗਈ, ਇਹ 10 ਸਾਲ 'ਚ ਹਜ਼ਾਰਾਂ ਵਾਰ ਰੋਜ਼ ਮਰਨਗੇ ਅਤੇ ਉਹ ਸਮਾਂ ਚੇਤੇ ਕਰਨ ਮਰਨਗੇ। ਕਾਹਨੂੰ ਸਾਡੇ ਅੰਦਰ ਇਹ ਲਾਲਚ ਵਾਲਾ ਜ਼ਹਿਰ ਪੈਦਾ ਹੋਇਆ ਅਤੇ ਅਸੀਂ ਖਾ ਲਿਆ? ਨਾ ਹੀ ਪੈਦਾ ਹੁੰਦਾ, ਅਸੀਂ ਤਾਂ ਸੁਪਨੇ ਲਏ ਸੀ ਵੀ ਆਹ ਕੁਝ ਹੋਏਗਾ ਸਾਡੇ ਨਾਲ, ਅਤੇ ਇਹ ਤਾਂ ਉਲਟੀ ਖੇਡ ਵਾਪਰ ਗਈ ਸਾਡੇ ਨਾਲ। ਲਾਲਚ ਜ਼ਹਿਰ ਹੈ, ਇਹ ਮਨੁੱਖ ਦੇ ਕੋਲ ਹੈ। ਉੱਦਾਂ ਮਨੁੱਖ ਵੈਸੇ ਤੁਸੀਂ ਵੇਖਿਆ ਹੋਏਗਾ, ਜਦੋਂ ਕਿਸਾਨ ਆਪਣੀ ਫਸਲ 'ਤੇ ਛਿੜਕਾਅ ਕਰਨ ਵਾਸਤੇ ਕੋਈ ਨਦੀਨ ਨਾਸ਼ਕ ਦਵਾਈ ਲੈਣ ਜਾਂਦਾ ਹੈ ਨਾ, ਉਹਦੇ ਉੱਤੇ ਲਿਖਿਆ ਹੁੰਦਾ, ਬੱਚਿਆਂ ਦੀ ਪਹੁੰਚ ਤੋਂ ਪਰੇ ਰੱਖੋ। ਕਿਸਾਨੀ ਕਿੱਤੇ ਨਾਲ ਮੈਂ ਸੰਬੰਧ ਰੱਖਣ ਵਾਲਾ ਹਾਂ, ਅਕਸਰ ਵੇਖਦੇ ਹਾਂ ਅਸੀਂ ਜਦੋਂ ਦਵਾਈ ਲੈ ਕੇ ਆਉਂਦੇ ਨੇ ਖੇਤਾਂ ਨੂੰ ਛਿੜਕਾਓ ਕਰਨ ਵਾਸਤੇ, ਆਮ ਕਰਕੇ ਦਵਾਈ 'ਤੇ ਲਿਖਿਆ ਹੁੰਦਾ ਕਿ ਬੱਚਿਆਂ ਦੀ ਪਹੁੰਚ ਤੋਂ ਪਰੇ ਰੱਖੋ, ਅਤੇ ਉਹਦੇ ਵੱਲ ਵੇਖ ਕੇ ਅਹਿਸਾਸ ਕਰੀਦਾ ਇਸ ਦਵਾਈ ਬਣਾਉਣ ਵਾਲੇ ਨੇ ਇੱਕ ਤਾਂ ਇਮਾਨਦਾਰੀ ਵਿਖਾਤੀ ਵੀ ਬੱਚਿਆਂ ਦੀ ਪਹੁੰਚ ਤੋਂ ਪਰੇ ਰੱਖਿਓ, ਸਿਆਣਾ ਛਿੜਕਾਓ ਕਰਦਾ ਉਹਦੇ ਨਾਲ। ਪਰ ਮਾਲਕ ਜੀ, ਲਾਲਚ ਕੈਸਾ ਜ਼ਹਿਰ ਹੈ, ਇਹ ਤਾਂ ਅਸੀਂ ਆਪ ਬੱਚਿਆਂ ਦੇ ਜੀਵਨ 'ਚ ਪਾ ਰਹੇ ਹਾਂ। ਨਦੀਨ ਨਾਸ਼ਕ ਜਿਹੜਾ ਜ਼ਹਿਰ ਹੈ ਉਹ ਬਣਾਉਣ ਵਾਲੇ ਨੇ ਇੰਨੀ ਤਾਂ ਇਮਾਨਦਾਰੀ ਵਰਤੀ ਹੈ ਨਾ ਵੀ ਇਹ ਬੱਚਿਆਂ ਦੀ ਪਹੁੰਚ। ਤੁਸੀਂ ਚੂਹੇ ਮਾਰ ਦਵਾਈ ਵੇਖੋ, ਉਹਦੇ 'ਤੇ ਵੀ ਲਿਖਿਆ ਹੁੰਦਾ, ਆਮ ਜਿਹੜੀਆਂ ਅਸੀਂ ਘਰਾਂ 'ਚ ਵੀ ਕੋਕਰੋਚ ਮਾਰਨ ਲਈ ਹੁੰਦੀਆਂ ਵੀ ਬੱਚਿਆਂ ਨੂੰ ਨਾ, ਬੱਚਾ ਭੋਲਾ ਹੈ ਨਾ, ਨਦਾਨ ਹੈ, ਉਹਨੇ ਤਾਂ ਕਰੀਮ ਸਮਝ ਕੇ ਚਿਹਰੇ 'ਤੇ ਮਲ ਲੈਣੀ, ਉਹਨੂੰ ਥੋੜ੍ਹਾ ਪਤਾ ਵੀ ਇਹ ਸਾਡੇ ਵਾਸਤੇ ਨੁਕਸਾਨਦਾਇਕ ਹੈ, ਪਤਾ ਨਹੀਂ ਬੱਚੇ ਨੂੰ। ਪਰ ਬਣਾਉਣ ਵਾਲੇ ਦੀ ਇਮਾਨਦਾਰੀ ਵੇਖੋ, ਉਹਨੇ ਆਖਿਆ ਬੱਚਿਆਂ ਦੀ ਪਹੁੰਚ ਤੋਂ ਪਰੇ ਰੱਖੋ। ਬੰਦਾ ਤਾਂ ਆਪਣੀ ਔਲਾਦ ਲਈ ਇੰਨਾ ਵੀ ਇਮਾਨਦਾਰ ਨਹੀਂ ਹੈ ਕਿ ਜਿਹੜਾ ਲਾਲਚ ਜ਼ਹਿਰ ਹੈ ਮੈਂ ਉਹ ਆਪਣੇ ਬੱਚਿਆਂ ਦੇ ਜੀਵਨ 'ਚ ਆ ਪਾ ਰਿਹਾ ਹਾਂ। ਲਾਲਚ ਬਿਖ ਕਾਮ ਲੁਭਦ ਰਾਤਾ, ਲਾਲਚ ਬਿਖ, ਲਾਲਚ ਦਾ ਜ਼ਹਿਰ ਅਤੇ ਕਾਮ, ਕਾਮ ਵਾਸ਼ਨਾ ਵਿੱਚ ਇਹੀ ਜਨਮ, ਇਹ ਹੈ ਭਰਮਤ ਫਿਰਤ ਬਹੁ ਜਨਮ ਬਿਲਾਨੇ। ਲਾਲਚ ਬਿਖ, ਪੱਥਰ ਦੀ ਪੂਜਾ ਕਰਨ ਵਾਲੇ ਦੇ ਇੰਨੇ ਉੱਤਮ ਵਿਚਾਰ ਤਾਂ ਨਹੀਂ ਹੋ ਸਕਦੇ। ਇੱਥੇ ਇੱਕ ਮਿੰਟ ਰੋਕ ਕੇ ਸੋਚਣਾ, ਇਹ ਭਗਤ ਅੰਨਾ ਜੀ ਦਾ ਸ਼ਬਦ ਹੈ? ਜਿਹੜਾ ਪੱਥਰ ਦੇ ਅੱਗੇ ਮੱਥੇ ਟੇਕਦਾ ਹੋਵੇ ਅਤੇ ਕਹਿੰਦਾ ਹੋਵੇ ਰੱਬ ਜੀ ਆਓ ਮੇਰੇ ਖੇਤਾਂ 'ਚ ਪਾਣੀ ਲਾਓ, ਇੰਨੇ ਉੱਤੇ ਵਿਚਾਰ ਭਗਤ ਅੰਨਾ ਜੀ ਦੇ ਹੋ ਸਕਦੇ ਨੇ? ਜੇ ਉਹ ਪੱਥਰ ਦੀ ਪੂਜਾ ਕਰਦੇ ਰਹੇ ਹੁੰਦੇ ਇੰਨੇ ਉੱਤਮ ਵਿਚਾਰ, ਵਾਹ ਵਾਹ ਭਗਤ ਅੰਨਾ ਜੀ। 3 ਸ਼ਬਦ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ, ਇੱਕ ਇੱਕ ਤੁੱਕ ਉਹਨਾਂ ਦੀ ਜੀਵਨ ਨੂੰ ਵਿਚਾਰ ਦਿੰਦੀ ਹੈ, ਕ੍ਰਾਂਤੀਕਾਰੀ ਵਿਚਾਰ ਹੈ। ਲਾਲਚ ਬਿਖ ਕਾਮ ਲੁਬਧ ਰਾਤਾ, ਕਾਮ ਵਾਸ਼ਨਾ ਵਿੱਚ ਗ੍ਰਸੇ ਹੋਏ, ਲਾਲਚ ਦਾ ਜ਼ਹਿਰ ਖਾ ਕੇ ਮਨ ਬਿਸਰੇ, ਮਨ ਬਿਸਰੇ ਪ੍ਰਭ ਹੀਰੇ। ਸਾਡਾ ਜੀਵਨ ਇਹ ਹੈ, ਇਸ ਇਹਨਾਂ ਵਿੱਚ ਭਟਕਦੇ ਹੋਇਆਂ ਰੱਬ ਰੂਪੀ ਹੀਰਾ ਜੀਵਨ 'ਚੋਂ ਵਿਸਰ ਗਿਆ। ਰੱਬ ਹੀਰਾ ਹੈ ਨਾ, ਸੱਚ ਹੀਰਾ ਹੈ ਨਾ, ਉਹ ਭੁਲਾ ਦਿੱਤਾ ਅਤੇ ਜ਼ਹਿਰ ਇਕੱਠਾ ਕਰਦੇ ਰਹੇ। ਜ਼ਹਿਰ ਦੇ ਪਦਾਰਥ ਹੀ ਆਪਣੇ ਘਰ ਵਿੱਚ ਇਕੱਠੇ ਕਰਦੇ ਰਹੇ। ਅਗਲਾ ਬਚਨ ਬੜਾ ਪਿਆਰਾ, ਬਿਖ ਫਲ ਮੀਠ ਲਗੇ ਮਨ ਬੌਰੇ, ਮਨ ਬੌਰੇ, ਮਨ ਨੂੰ ਕਿਹਾ ਜਾ ਰਿਹਾ। ਸਾਰੀ ਗੁਰਬਾਣੀ ਮਨ 'ਤੇ ਸੰਬੋਧਨ ਹੈ, ਮਨ ਨੂੰ ਸਿੱਖ ਬਣਾਉਣ 'ਤੇ ਜ਼ੋਰ ਦੇ ਰਹੀ। ਬਿਖ ਫਲ ਮੀਠ ਲਗੇ ਮਨ ਬੌਰੇ, ਹੇ ਮਨ ਬੌਰਿਆ, ਹੇ ਮਨ ਪਾਗਲ, ਤੈਨੂੰ ਜ਼ਹਿਰ ਦੇ ਫਲ ਕਿੰਨੇ ਮਿੱਠੇ ਲੱਗਦੇ ਨੇ। ਬਿਖ ਫਲ ਮੀਠ ਲਗੇ ਮਨ ਬੌਰੇ, ਹੇ ਮਨ ਬੌਰੇ, ਬਿਖ ਦੇ ਫਲ ਬੜੇ ਮਿੱਠੇ ਲੱਗਦੇ। ਅੰਮ੍ਰਿਤ ਕੌਰਾਂ ਬਿਖਿਆ ਮੀਠੀ, ਅੰਮ੍ਰਿਤ ਕੌਰਾਂ ਬਿਖਿਆ ਮੀਠੀ। ਪ੍ਰੈਕਟੀਕਲ ਗੁਰਬਾਣੀ ਨਹੀਂ ਮਨੁੱਖ ਸੁਣ ਸਕਦਾ, ਗੁਰਬਾਣੀ ਦਾ ਪਾਠ ਨਹੀਂ ਮਨੁੱਖ ਸੁਣ ਸਕਦਾ, ਨਿੰਦਿਆ ਚੁਗਲੀ ਵਕਾਰਾਂ ਦੀਆਂ ਗੱਲਾਂ ਮਨੁੱਖ ਕਈ ਕਈ ਘੰਟੇ ਸੁਣ ਸਕਦਾ ਹੈ, ਕਦੀ ਵੇਖਣਾ ਤੁਸੀਂ? ਇੱਥੇ ਤਾਂ ਸੱਚੇ ਆਸ਼ਕ ਆਉਂਦੇ ਨੇ, ਤੁਹਾਡੇ ਵਰਗੇ ਜਿਹੜੇ ਭੋਰੇ ਬਣ ਕੇ ਮੁਕਰੰਦ 'ਤੇ ਬੈਠ ਕੇ ਰਸ ਚੂਸਣ। ਸਤਿਗੁਰ ਨੇ ਬਾਣੀ 'ਚ ਲਿਖਿਆ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਮਹਾਰਾਜ ਕਿਉਂ? ਉਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ, ਓਏ ਵਲ ਛਲ ਕਰ ਜੱਤ ਕੱਢ ਦੇ, ਫਿਰ ਜਾਏ ਬਹੇ ਕੂੜਿਆਰਾਂ ਪਾਸ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚਾ ਸਿੱਖ ਹੀ ਸੱਚ ਸਾਂਝ ਪਾ ਸਕਦਾ ਹੈ, ਜਿਹਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਮੈਂ ਠੀਕ ਹੋਣਾ ਹੈ, ਜਿਹੜਾ ਆਪਣੀਆਂ ਬਿਮਾਰੀਆਂ ਤੋਂ ਜਾਣੂ ਹੀ ਨਹੀਂ ਹੋਣਾ ਚਾਹੁੰਦਾ, ਉਹ ਡਾਕਟਰ ਕੋਲ ਥੋੜ੍ਹਾ ਜਾਏਗਾ। ਡਾਕਟਰ ਕੋਲ ਤਾਂ ਉਹ ਜਾਂਦਾ ਮੈਂ ਠੀਕ ਹੋਣਾ ਚਾਹੁੰਦਾ, ਤੁਸੀਂ ਮੈਨੂੰ ਰਿਪੋਰਟਾਂ ਕਰਕੇ ਦੱਸੋ ਮੈਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਮੈਂ ਠੀਕ ਹੋਣਾ ਚਾਹੁੰਦਾ, ਮੈਂ ਆਪਣੀ ਕਾਇਆ ਨੂੰ ਕੰਚਨ ਵਰਗਾ ਕਰਨਾ ਚਾਹੁੰਦਾ। ਬਿਖ ਫਲ ਮੀਠ, ਬਿਖ ਯੈਰ, ਯੈਰ ਦੇ ਫਲ ਮੀਠ ਮਿੱਠੇ, ਲੱਗੇ ਮਨ ਬੌਰੇ, ਹੇ ਮਨ ਬੌਰਿਆ ਤੈਨੂੰ ਯੈਰ ਦੇ ਫਲ ਕਿੰਨੇ ਮਿੱਠੇ ਲੱਗਦੇ ਨੇ। ਪਰ ਕੀ ਨਹੀਂ ਮਿੱਠਾ ਲੱਗਦਾ? ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ, ਇੱਥੇ ਚਾਰ ਦਾ ਅਰਥ ਗਿਣਤੀ ਦਾ ਚਾਰ ਨਹੀਂ ਹੈ, ਇੱਥੇ ਚਾਰ ਦਾ ਅਰਥ ਹੈ ਸੁੰਦਰ। ਗਾਵੇ ਕੋ ਗੁਣ ਵਡਿਆਈਆਂ, ਚਾਰ ਉੱਥੇ ਵੀ ਚਾਰ ਦਾ ਅਰਥ ਸੁੰਦਰ ਹੈ, ਕੋਈ ਗਾਉਂਦਾ ਹੈ ਸੁੰਦਰ ਵਡਿਆਈਆਂ ਮਾਲਕ ਦੀਆਂ, ਚਾਰ ਚਾਰ ਗਿਣਤੀ ਦੇਣੀ ਹੈ, ਚਾਰ ਦਾ ਅਰਥ ਹੈ ਸੁੰਦਰ। ਗਾਵੇ ਕੋ ਗਾਉਂਦਾ ਹੈ ਕੋਈ ਗੁਣ ਵਡਿਆਈਆਂ, ਚਾਰ ਉਹਦੀਆਂ ਸੁੰਦਰ ਸੁੰਦਰ ਵਡਿਆਈਆਂ ਗਾਉਂਦਾ ਹੈ ਕਰਦਾ ਹੈ ਕੋਈ। ਸਤਿਗੁਰ ਪਾਤਸ਼ਾਹ ਜੀ ਨੇ ਜੋ ਖਿਆਲ ਬਖਸ਼ਿਸ਼ ਕੀਤਾ ਹੈ, ਜੋ ਵਿਚਾਰ ਦਿੱਤੀ ਹੈ, ਉਹ ਬਾਰ ਬਾਰ ਇਹੋ ਦਿੱਤੀ ਹੈ ਕਿ ਮਨ ਬੌਰੇ ਨੂੰ ਬਿਖ ਵਾਲੇ ਫਲ ਕਿੰਨੇ ਮਿੱਠੇ ਲੱਗਦੇ ਹਨ, ਪਰ ਸੱਚ ਪਿਆਰਾ ਨਹੀਂ ਲੱਗਦਾ। ਭਗਤ ਅੰਨਾ ਜੀ ਉਹਦੀ ਵਿਆਖਿਆ ਕਰਦੇ ਨੇ, ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ, ਚਾਰ ਮੀਨਿੰਗ ਸੁੰਦਰ, ਵਿਚਾਰ ਮੀਨਿੰਗ ਸੁੰਦਰ ਵਿਚਾਰ, ਚਾਰ ਵਿਚਾਰ ਨਾ ਜਾਣਿਆ, ਸੁੰਦਰ ਵਿਚਾਰ ਤਾਂ ਚੰਗੀ ਨਹੀਂ ਲੱਗਦੀ, ਯਾਰ ਦੇ ਫਲ ਮਿੱਠੇ ਲੱਗਦੇ ਨੇ। ਚਾਰ ਵਿਚਾਰ ਨਾ ਜਾਣਿਆ, ਚਾਰ ਵਿਚਾਰ ਨਹੀਂ ਜਾਣਿਆ, ਸੁੰਦਰ ਵਿਚਾਰ ਨਹੀਂ ਜਾਣੀ। ਗੁਣ ਤੇ, ਗੁਣ ਤੇ ਦਾ ਅਰਥ ਹੈ ਤੋਂ ਹਟ ਕੇ, ਗੁਣਾਂ ਤੋਂ ਹਟ ਕੇ, ਪ੍ਰੀਤ ਹੋਰ ਹੀ ਕਿਤੇ ਜਾ ਲੱਗੀ, ਕੌਮਾ ਲੱਗੇਗਾ ਇੱਥੇ। ਗੁਣ ਤੇ, ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਗੁਣਾਂ ਤੋਂ ਹਟ ਕੇ ਅਤੇ ਪ੍ਰੀਤ ਹੋਰ ਹੋਰ ਥਾਵਾਂ 'ਤੇ ਜਾ ਲਾ ਬੈਠਾ। ਗੁਣਾਂ ਨਾਲ ਪ੍ਰੀਤ ਹੀ ਹੈ ਨਹੀਂ, ਗੁਣ ਚੰਗੇ ਨਹੀਂ ਲੱਗਦੇ। ਬਾਬਾ ਜੀਤ ਸਿੰਘ ਨਾਲੋਂ ਪ੍ਰੀਤ ਤੋੜ ਕੇ, ਮਾਤਾ ਗੁਜਰ ਕੌਰ ਵਰਗੀ ਬਜ਼ੁਰਗ ਦਾਦੀ ਨਾਲੋਂ ਪ੍ਰੀਤ ਤੋੜ ਕੇ, ਗੁਰੂ ਤੇਗ ਬਹਾਦਰ ਸਾਹਿਬ ਵਰਗੇ ਪਿਤਾ ਨਾਲੋਂ ਪ੍ਰੀਤ ਤੋੜ ਕੇ, ਪਤਾ ਨਹੀਂ ਕਿੰਨਾ ਕਿੰਨਾ ਨਾਲ ਪ੍ਰੀਤ ਪਾ ਕੇ ਬਹਿ ਗਏ। ਚਾਰ ਬੱਚੇ ਕੁਰਬਾਨ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਨਾਲੋਂ ਪ੍ਰੀਤ ਤੋੜ ਕੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰ ਨਾਲੋਂ ਪ੍ਰੀਤ ਤੋੜ ਕੇ, ਪਤਾ ਨਹੀਂ ਕਿੱਥੇ ਕਿੱਥੇ ਪ੍ਰੀਤ ਪਾ ਕੇ ਬਹਿ ਗਏ। ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਅਤੇ ਹੋਇਆ ਕੀ? ਅਗਲਾ ਹੁਣ ਰੋਗ ਦੱਸ ਰਹੇ ਨੇ ਵੀ ਜੇ ਪ੍ਰੀਤ ਤੇਰੀ ਗੁਣਾਂ ਨਾਲੋਂ ਘਟੀਏ ਅਤੇ ਔਗੁਣਾਂ ਨਾਲ ਵਧੀਆ ਨਾ, ਅਤੇ ਆਹ ਵੇਖ ਤੈਨੂੰ ਸਜ਼ਾ ਵੀ ਤਾਂ ਤੈਨੂੰ ਮਿਲਣੀ ਹੈ। ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆਂ, ਜਨਮ ਮਰਨ ਦਾ ਤਾਣਾ ਵੀ ਤੇ ਆਪੇ ਹੀ ਤਣਿਆ ਤੂੰ। ਇਹ ਜੇ ਜਨਮ ਮਰਨ ਦੇ ਚੱਕਰਾਂ 'ਚ ਪਿਆ ਹੈ ਨਾ, ਰੋਜ਼ ਪਰੇਸ਼ਾਨ ਹੈ, ਰੋਜ਼ ਤੇਰਾ ਬੀ ਪੀ ਵੱਧਦਾ ਹੈ ਘੱਟਦਾ ਹੈ, ਟੈਨਸ਼ਨ ਹੈ ਪਰੇਸ਼ਾਨੀ ਹੈ, ਸੁਭਾਅ ਚਿੜਚਿੜਾ ਹੈ, ਕ੍ਰੋਧ ਜੀਵਨ 'ਚ ਆ ਗਿਆ, ਬੁਰੀਆਂ ਆਦਤਾਂ ਜੀਵਨ 'ਚ ਆ ਗਈਆਂ ਨੇ, ਰਿਸ਼ਤੇਦਾਰਾਂ ਨੂੰ ਸੱਦ ਕੇ ਲਿਆਉਂਦਾ, ਮੇਰੇ ਪੁੱਤਰ ਨੂੰ ਸਮਝਾਓ, ਆਪਣੇ ਘਰ ਦੇ ਫੈਸਲੇ ਦੂਜਿਆਂ ਕੋਲੋਂ ਕਰਵਾਉਣੇ ਪੈ ਰਹੇ ਨੇ, ਅੰਦਰ ਮਨ ਪਰੇਸ਼ਾਨ ਹੋ ਗਿਆ ਹੈ, ਅੰਦਰ ਦੀ ਚਿੰਤਾ 24 ਘੰਟੇ ਤੈਨੂੰ ਖਾਈ ਜਾ ਰਹੀ ਹੈ, ਅੰਦਰ ਮਨ ਬੇਚੈਨ ਹੈ, ਅਤੇ ਜਨਮ ਮਰਨ ਦਾ ਤਾਣਾ ਵੀ ਤੇ ਆਪ ਹੀ ਤਣਿਆ, ਗੁਣ ਛੱਡ ਕੇ ਅਤੇ ਔਗੁਣਾਂ ਨਾਲ ਪ੍ਰੀਤ ਪਾ ਕੇ ਬਹਿ ਗਏ। ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆਂ। ਅਗਲਾ ਵਚਨ, ਜੁਗਤ ਜਾਨ ਨਹੀਂ ਹਿਰਦੈ ਨਿਵਾਸੀ। ਜੁਗਤ ਜਾਨ, ਜੀਵਨ ਦੀ ਜੁਗਤੀ ਨੂੰ ਸਮਝ ਕੇ ਨਹੀਂ ਦੇਹਲੀ ਦੀਪਕ ਹੈ, ਵਿਚਕਾਏ ਆਏਗਾ। ਜਿਵੇਂ ਹਰ ਹਰ ਕਰੈ ਨਿਤ, ਆਪਾਂ ਪਰਸੋਂ ਸ਼ਬਦ ਵਿਚਾਰਿਆ ਸੀ, ਨਿਤ ਲਫਜ ਦੇਹਲੀ ਦੀਪਕ ਹੈ, ਵਿਚਕਾਏ ਆਏਗਾ। ਇੱਥੇ ਨਹੀਂ ਲਫਜ ਵੀ ਵਿਚਕਾਏ ਆਏਗਾ, ਦੇਹਲੀ ਦੀਪਕ ਹੈ। ਜੁਗਤ ਜਾਨ ਨਹੀਂ ਨਹੀਂ ਹਿਰਦੈ ਨਿਵਾਸੀ, ਨਹੀਂ ਦੋਵੇਂ ਬੰਨੇ ਆਏਗਾ, ਨਾ ਜੁਗਤੀ ਨੂੰ ਜਾਣਿਆ ਅਤੇ ਨਾ ਹਿਰਦੇ 'ਚ ਸੱਚ ਦੀ ਵਿਚਾਰ ਟਿਕਾਏ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ। ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਅਤੇ ਇਹਦੀਆਂ ਆਪਣੀਆਂ ਹੀ ਆਦਤਾਂ, ਆਪਣੇ ਵਕਾਰ ਇਹਦੀ ਫਾਹੀ ਬਣ ਗਏ। ਗੁਣਾਂ ਨਾਲੋਂ ਪ੍ਰੀਤ ਟੁੱਟੀ, ਇਹਦੇ ਔਗਣ ਹੀ ਇਹਦੀਆਂ ਰੱਸੀਆਂ ਬਣ ਗਈਆਂ, ਫਾਹੀ ਬਣ ਗਈਆਂ। ਜਲਤ ਜਾਲ ਜਮ ਫੰਦ ਪਰੇ, ਬਿਖ ਫਲ ਸੰਚ, ਬਿਖ ਫਲ ਸੰਚ, ਆਹ ਫਾਹੀ ਹੈ ਅਤੇ ਇਹ ਫਾਹੀ ਤਾਂ ਤੂੰ ਆਪੇ ਕੱਟ ਸਕਦਾ ਹੈ, ਅਤੇ ਇਹ ਕੱਟੀ ਵੀ ਜਿਉਂਦੇ ਜਾਣੀ ਹੈ, ਇਹ ਜਿਉਂਦੇ ਮੁਕਤ ਹੋਣਾ ਇਹਨਾਂ ਫਾਹੀਆਂ ਤੋਂ। ਬਿਖ ਫਲ ਸੰਚ, ਬਿਖ ਫਲ ਸੰਚ ਭਰੇ ਮਨ ਐਸੇ, ਭਰ ਲੈ ਆਪਣੇ ਮਨ 'ਚ, ਬਿਖ ਦੇ ਪਦਾਰਥ ਇਕੱਠੇ ਕੀਤੇ, ਇਹ ਧਨ ਇਕੱਠਾ ਕੀਤਾ, ਅਤੇ ਪਰਮ ਪੁਰਖ ਪ੍ਰਭ ਮਨ ਵਿਸਰੇ। ਮਨ 'ਚੋਂ ਪਰਮ ਪੁਰਖ, ਉਸ ਸੱਚੀ ਆਤਮਾ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਹਿਰਦੇ 'ਚੋਂ ਭੁਲਾ ਹੀ ਦਿੱਤਾ ਹੈ, ਅਤੇ ਯਾਰ ਦੇ ਪਦਾਰਥ ਆਪਣੇ ਜੀਵਨ 'ਚ ਇਕੱਠੇ ਕਰਕੇ ਬੈਠਾ ਹੋਇਆ, ਸੱਚ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਹੀ ਨਹੀਂ ਬਣਾਇਆ। ਯਾਰ ਵਾਲੇ ਪਦਾਰਥ ਆਪਣੇ ਅੰਦਰ ਦਿਨ ਰਾਤ ਕਰਕੇ ਭਰੀ ਜਾ ਰਿਹਾ, ਯਾਰ ਇਹਨੂੰ ਚੰਗਾ ਲੱਗਦਾ ਹੈ, ਅਤੇ ਜੋ ਸੱਚ ਦੀ ਵਿਚਾਰ ਗੁਣ ਨੇ ਉਹ ਇਸ ਨੂੰ ਕੜਵੇ ਲੱਗਦੇ ਹਨ। ਹੁਣ ਭਗਤ ਤੰਨਾ ਜੀ ਨਿਬੇੜਾ ਕਰ ਰਹੇ ਨੇ, ਨਿਰਣਾ ਕਰ ਰਹੇ ਨੇ, ਇਹ ਸਾਰਾ ਕੁਝ ਮੈਨੂੰ ਮਿਲਿਆ ਕਿੱਥੋਂ ਹੈ। ਗਿਆਨ ਪ੍ਰਵੇਸ਼, ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਗੁਰੂ ਕੋਲੋਂ ਇਹ ਧਨ ਮਿਲਿਆ ਹੈ ਮੈਨੂੰ, ਜਿਹੜਾ ਧਨ ਅਜੇ ਭਗਤ ਤੰਨਾ ਮੋਤੀ ਨਗਰ ਦੀਆਂ ਸਮੂਹ ਸੰਗਤਾਂ ਦੀਆਂ ਨਾਲ ਸਾਂਝਾ ਕਰ ਰਿਹਾ ਹੈ। ਭਗਤ ਤੰਨਾ ਜੀ ਅੱਜ ਦਿੱਲੀ ਦੀ ਸੰਗਤ ਦੇ ਨਾਲ, ਇਸ ਇਲਾਕੇ ਦੀ ਸੰਗਤ ਨਾਲ ਇਸ ਧਨ ਦੀ ਸਾਂਝ ਕਰ ਰਿਹਾ, ਕਹਿੰਦੇ ਮੈਨੂੰ ਮਿਲਿਆ ਕਿੱਥੋਂ, ਆਓ ਤੁਹਾਨੂੰ ਦੱਸਾਂ ਮੈਂ, ਆਓ ਮੈਂ ਤੁਹਾਨੂੰ ਦੱਸਦਾ ਧਨ ਮੈਨੂੰ ਕਿੱਥੋਂ ਮਿਲਿਆ ਹੈ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਗੁਰੈ ਗੁਰੂ ਨੇ ਧਨ ਦੀਆ, ਧਿਆਨ ਮਾਨ ਮਨ ਏਕਮੈ, ਮਨ ਏਕਮੇਕ ਹੋ ਗਿਆ, ਧਿਆਨ ਧਿਆਨ ਸੱਚ ਨਾਲ ਜੁੜ ਗਿਆ, ਮਾਨ ਮੰਨ ਗਿਆ, ਧਿਆਨ ਮਾਨ ਮਨ ਏਕਮੈ ਇੱਕਮਿਕ ਹੋ ਗਿਆ ਹੈ ਮੇਰਾ, ਇਹ ਧਨ ਮੈਨੂੰ ਗੁਰੂ ਕੋਲੋਂ ਮਿਲਿਆ। ਪੱਥਰ ਤੇ ਗੁਰੂ ਨਹੀਂ ਹੋ ਸਕਦਾ, ਗੁਰੂ ਤੇ ਗਿਆਨ ਹੀ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ। ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤਾਂ ਫਿਰ ਉਸੇ ਭਗਤ ਦੀ ਬਾਣੀ ਇਕੱਠੀ ਕਰਕੇ ਲਿਆਉਣਗੇ ਨਾ, ਜਿਹਦਾ ਗੁਰੂ ਸ਼ਬਦ ਹੋਏਗਾ, ਜਿਹੜਾ ਪੱਥਰ ਨੂੰ ਪੂਜਾ ਨੂੰ ਕਹਿਣਗੇ ਭਾਈ ਚੱਲ ਬਾਹਰ, ਤੇਰੇ ਵਾਸਤੇ ਇਸ ਵਧੀਆ ਵਿਚਾਰ ਵਿੱਚ ਥਾਂ ਨਹੀਂ। ਨਹੀਂ ਪ੍ਰਵਾਨ ਕੀਤਾ, ਚਾਰ ਭਗਤ ਲੈ ਕੇ ਆਏ ਆਪਣੀਆਂ ਕਵਿਤਾਵਾਂ, ਗੁਰੂ ਅਰਜਨ ਸਾਹਿਬ ਨੇ ਨਹੀਂ ਪ੍ਰਵਾਹ ਕੀਤੀ ਉਹਨਾਂ ਦੀ, ਭਾਵੇਂ ਕਿਸੇ ਵੱਡੇ ਘਰਾਣੇ ਨਾਲ ਸੰਬੰਧ ਰੱਖਦੇ ਸੀ। ਨਹੀਂ ਭਾਈ, ਇੱਥੇ ਅਮੀਰੀ ਗਰੀਬੀ ਦੀ ਗੱਲ ਨਹੀਂ, ਇੱਥੇ ਉੱਤਮ ਵਿਚਾਰ ਦੀ ਗੱਲ ਹੈ, ਇੱਥੇ ਉੱਤਮ ਵਿਚਾਰ ਦੀ ਗੱਲ ਹੈ। ਬਾਬੇ ਫਰੀਦ ਦੀ ਵਿਚਾਰ ਚੰਗੀ ਸੀ, ਬਾਬਾ ਫਰੀਦ ਤਾਂ ਮਿਲੇ ਵੀ ਨਹੀਂ ਗੁਰੂ ਅਰਜਨ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੂੰ, ਆਪ ਲੱਭ ਕੇ ਲਿਆਂਦੀ ਵਿਚਾਰ। ਕਮਾਲ ਦੀ ਗੱਲ ਵੇਖੋ, ਜਿਨ੍ਹਾਂ ਦੀ ਵਿਚਾਰ ਚੰਗੀ ਸੀ ਸਤਿਗੁਰੂ ਜੀ ਆਪ ਲੱਭ ਕੇ ਲਿਆਏ, ਜਿਨ੍ਹਾਂ ਦੀ ਵਿਚਾਰ ਚੰਗੀ ਨਹੀਂ ਸੀ ਉਹ ਆਪ ਚੱਲ ਕੇ ਆਏ, ਗੁਰੂ ਨੇ ਪ੍ਰਵਾਨ ਹੀ ਨਹੀਂ ਕੀਤੀ। ਇਤਿਹਾਸ ਗਵਾਹ ਹੈ, ਜਿਨ੍ਹਾਂ ਦੀ ਵਿਚਾਰ ਚੰਗੀ ਸੀ ਨਾ, ਅਤੇ ਫਿਰ ਏਡੀ ਕਮਾਲ ਦੀ ਗੱਲ, ਜੇ ਇੱਕ ਵੀ ਤੁੱਕ ਕਿਸੇ ਦੀ ਚੰਗੀ ਸੀ ਉਹ ਵੀ ਦਰਜ ਕਰ ਲਈ। ਭਗਤ ਸੂਰਦਾਸ ਸ਼ਾਡ ਮਨ ਹਰ ਬੇਮੁੱਖਨ ਕੋ ਸੰਗ, ਇੱਕ ਤੁੱਕ ਨਾਲ ਹੀ ਭਗਤ ਸੂਰਦਾਸ ਜੀ 14 ਤੋਂ 15 ਭਗਤਾਂ ਦੀ ਗਿਣਤੀ ਵਿੱਚ ਸ਼ਾਮਿਲ ਹੋ ਗਏ। ਗਿਆਨ ਪ੍ਰਵੇਸ਼ ਗੁਰ ਹੈ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਜਾਨੀ, ਪ੍ਰੇਮਾ ਭਗਤੀ ਜਾਣੀ, ਪ੍ਰੇਮ ਭਗਤ ਜਾਨੀ ਸੁਖ ਮੰਨਿਆ, ਪ੍ਰੇਮ ਭਗਤ ਨੂੰ ਜਾਣਿਆ ਅਤੇ ਸੁਖ ਮੰਨਿਆ, ਸੁਖ ਦੀ ਪ੍ਰਾਪਤੀ ਕੀਤੀ, ਸਾਂਝ ਪੈ ਗਈ। ਤ੍ਰਿਪਤ ਅਗਾਨੇ ਰੱਜ ਗਏ, ਤ੍ਰਿਪਤ ਹੋ ਗਏ, ਅੰਦਰੋਂ ਅਹਿਸਾਸ ਹੋਇਆ ਬਿਨਾਂ ਸੰਤੋਖ ਨਹੀਂ ਕੋ ਰੱਜ ਹੈ, ਉਹ ਸੰਤੋਖ ਵਾਲਾ ਧਨ ਗੁਰੂ ਕੋਲੋਂ ਪ੍ਰਾਪਤ ਹੋ ਗਿਆ, ਤ੍ਰਿਪਤੀ ਹੋ ਗਈ। ਤ੍ਰਿਪਤ ਅਗਾਨੇ ਮੁਕਤ ਭਏ, ਕਿਹਨਾਂ ਤੋਂ ਮੁਕਤ ਭਏ? ਬਿਖ ਫਲ ਮੀਠ, ਲਾਲਚ ਬਿਖ, ਕਾਮ ਲੁਬਧ ਰਾਤਾ, ਇਹਨਾਂ ਤੋਂ ਮੁਕਤ ਹੋ ਗਏ। ਪ੍ਰੇਮ ਭਗਤ ਜਾਨੀ ਸੁਖ ਮਾਨਿਆ, ਤ੍ਰਿਪਤ ਅਗਾਨੇ ਮੁਕਤ ਭਏ, ਤ੍ਰਿਪਤ ਹੋ ਗਏ ਅਤੇ ਵਿਕਾਰਾਂ ਤੋਂ ਮੁਕਤ ਹੋ ਗਏ। ਅਖੀਰਲਾ ਬੰਦ ਜਿਸ ਵਿੱਚ ਨਿਰਣਾ ਕਰ ਦਿੱਤਾ ਭਗਤ ਜੀ ਨੇ, ਨਿਬੇੜਾ ਕਰ ਦਿੱਤਾ। ਜੋਤ ਸਮਾਏ ਸਮਾਨੀ ਜਾ ਕੇ, ਜੋਤ ਸਮਾਏ, ਜਿਹੜੀ ਜੋਤ ਸਾਰੇ ਥਾਵਾਂ 'ਤੇ ਸਮਾਈ ਹੋਈ ਹੈ, ਵਿਆਪਕ ਹੈ ਪਰਮਾਤਮਾ ਦੀ ਸਤਾ। ਜੋਤ ਸਮਾਏ ਸਮਾਨੀ ਜਾ ਕੇ, ਉਹ ਜੋਤ ਸਾਡੇ ਹਿਰਦੇ 'ਚ ਵੀ ਸਮਾ ਗਈ, ਅਸੀਂ ਵੀ ਆਪਣੇ ਅੰਦਰ ਟਿਕਾ ਲਈ। ਜੋਤ ਸਮਾਏ ਸਮਾਨੀ ਜਾ ਕੇ, ਅਛਲੀ ਨਾ ਛਲਿਆ ਜਾਣ ਵਾਲਾ, ਅਛਲੀ ਪ੍ਰਭ ਪਹਿਚਾਨਿਆ, ਨਾ ਛਲਿਆ ਜਾਣ ਵਾਲਾ ਪ੍ਰਭੂ ਉਹਨੂੰ ਪਹਿਚਾਣ ਲਿਆ, ਜਿਹੜਾ ਨਹੀਂ ਛਲਿਆ ਜਾ ਸਕਦਾ, ਜਿਸ ਨੂੰ ਕੋਈ ਛਲ ਨਹੀਂ ਸਕਦਾ, ਜਿਹਨੂੰ ਕੋਈ ਧੋਖਾ ਨਹੀਂ ਦੇ ਸਕਦਾ, ਉਸ ਪਰਮਾਤਮਾ ਨਾਲ ਸਾਂਝ ਪਾ ਲਈ। ਅਤੇ ਧੰਨੇ ਆ ਜੇ ਨਿਬੇੜਾ ਭਗਤ ਧੰਨੇ ਦਾ, ਧੰਨੇ ਧਨ ਪਾਇਆ ਧਰਨੀ ਧਰ, ਧੰਨੇ ਧਨ ਪਾਇਆ, ਧੰਨੇ ਨੇ ਧਨ ਪਾ ਲਿਆ, ਧੰਨੇ ਦੀ ਇਹ ਸੰਪਤੀ ਹੈ, ਧੰਨੇ ਦਾ ਇਹ ਬੈਂਕ ਬੈਲੈਂਸ ਹੈ। ਧਰਨੀ ਧਰਤੀ, ਧਰ ਧਰਤੀ ਦਾ ਆਸਰਾ ਅਕਾਲ ਪੁਰਖ, ਧੰਨੇ ਧਨ ਪਾਇਆ ਧਰਨੀ ਧਰ, ਕਿੱਥੋਂ ਮਿਲ ਜਾਣਾ ਸੰਤ ਸਮਾਨਿਆ, ਮਿਲ ਜਾਣਾ ਸੰਤ ਸਮਾਨਿਆ। ਸੰਤ ਕੀ ਹੋਏ? ਕੋਈ ਪਹਿਰਾਵੇ ਵਾਲੇ ਸੰਤ ਨੂੰ ਮਿਲ ਕੇ ਭਗਤ ਧੰਨੇ ਨੇ ਧਨ ਪਾਇਆ? ਨਹੀਂ, ਗੁਣ ਰੂਪੀ ਸੰਤ, ਵਿਚਾਰਾਂ ਰੂਪੀ ਸੰਤ, ਗੁਣ ਕਹਿ ਗੁਣ ਕਹਿ ਗੁਣੀ ਸਮਾਵਣਿਆ, ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਾਣ ਸੰਤ ਸਮਾਨਿਆ। ਦੇਵੀ ਗੁਣਾਂ ਵਾਲੇ ਸੰਤ, ਸਤਸੰਗੀ ਜਨ, ਜਿਨ੍ਹਾਂ ਅੰਦਰ ਦੇਵੀ ਗੁਣ ਸੀ, ਉਹ ਸੰਤ ਕੋਈ ਲੰਮੇ ਪਹਿਰਾਵੇ, ਤਿਆਗੀ ਸੰਤ ਨਹੀਂ, ਗ੍ਰਿਸ਼ਤੀ ਸੰਤ, ਕਬੀਰ ਜੀ, ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਸੈਨ ਜੀ ਜਿਨ੍ਹਾਂ ਅੰਦਰ ਦੈਵੀ ਗੁਣ ਵਸੇ ਹੋਏ ਸਨ, ਭਗਤ ਧੰਨੇ ਵਾਸਤੇ ਇਹ ਸੰਤ ਬਿਰਤੀ ਵਾਲੇ ਨੇ, ਪਰ ਇਹਨਾਂ ਵਿੱਚੋਂ ਕੋਈ ਵੀ ਵਿਹਲਾ ਨਹੀਂ ਹੈ। ਚਾਰੇ ਕਿਰਤੀ ਨੇ, ਕੰਮ ਕਰਨ ਵਾਲੇ ਨੇ, ਅਤੇ ਚਾਰੇ ਮਾਲਾ ਫੜ ਕੇ ਸਿਮਰਨ ਕਰਨ ਵਾਲੇ ਨਹੀਂ, ਕਿਰਤ ਨੂੰ ਆਪਣੀ ਮਾਲਾ ਬਣਾਈ ਹੋਈ ਹੈ। ਇਹਨਾਂ ਵੱਲ ਵੇਖ ਕੇ, ਇਹਨਾਂ ਦੀ ਸੰਗਤ 'ਚ ਬਹਿ ਕੇ ਧੰਨੇ ਨੇ ਉਸ ਧਨ ਦੀ ਪ੍ਰਾਪਤੀ ਕੀਤੀ ਹੈ ਜਿਹੜੇ ਧਨ ਨੇ ਸਮੁੱਚੀ ਸੰਸਾਰ ਨੂੰ, ਕਾਇਨਾਤ ਨੂੰ ਆਸਰਾ ਦਿੱਤਾ ਹੈ। ਪਰਮਤ ਫਿਰਤ ਬਹੁ ਜਨਮ ਬੇਲਾਨੇ, ਪਰਮਤ ਫਿਰਤ ਬਹੁ ਜਨਮ ਬੇਲਾਨੇ, ਸਾਰੇ ਪੜੋ ਸਾਧ ਜੀ, ਸਕਰੀਨ ਉੱਪਰ ਆ ਰਿਹਾ, ਸਾਰੇ ਹਾਜ਼ਰੀ ਲਵਾਓ। ਭਰਮਤ ਫਿਰਤ ਬਹੁ ਜਨਮ ਬੇਲਾਨੇ, 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 ਤਨ ਮਨ ਧਨ ਨਹੀਂ ਧੀਰੇ, 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 ਲਾਲਚ ਵੇਖ ਕਾਮ ਲੁਭ ਦਰਾਤੇ, 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 ਮਨ ਬਿਸਰੇ ਪ੍ਰਭ ਹੀਰੇ, ਮਨ ਬਿਸਰੇ ਪ੍ਰਭ ਹੀਰੇ, ਮਨ ਬਿਸਰੇ ਪ੍ਰਭ ਹੀਰੇ, ਮਨ ਬਿਸਰੇ ਪ੍ਰਭ ਹੀਰੇ, ਗੁਰੂ ਜੀ ਬਖਸ਼ਿਸ਼ ਕਰਨ। ਅਸੀਂ ਭਗਤ ਧੰਨਾ ਜੀ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਵਿੱਚੋਂ ਕੁਝ ਸਿੱਖਿਆ ਪ੍ਰਾਪਤ ਕਰ ਸਕੀਏ, ਅਤੇ ਭਗਤ ਧੰਨਾ ਜੀ ਤੁਹਾਡੇ ਇਸ ਦਿੱਤੇ ਹੋਏ ਉਪਦੇਸ਼ ਸਦਕਾ ਅਸੀਂ ਵੀ ਕਿਤੇ ਦੈਵੀ ਗੁਣਾਂ ਦੀ ਸੰਗਤ ਕਰਕੇ ਬਿਖ ਫਲ ਮੀਠ ਬੌਰੇ ਮਨ ਨੂੰ ਇਸ ਸੰਗਤ 'ਚੋਂ ਹਟਾ ਕੇ ਗੁਣਾਂ ਦੀ ਪ੍ਰੀਤ ਨਾਲ ਸਾਂਝ ਪਵਾ ਸਕੀਏ। ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਭੁੱਲਾਂ ਮੇਰੀਆਂ ਬਚਨ ਸਤਿਗੁਰ ਦੇ ਜਾਣ ਕੇ ਹਿਰਦੇ 'ਚ ਵਸਾਉਣਾ ਜੀ। ਗੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।